ਕੌਮਾਂਤਰੀ ਕਾਨੂੰਨ ਦੀ ਗੰਭੀਰ ਉਲੰਘਣਾ ਦੇ ਮਾਮਲੇ ਦੀ ਤਹਿਕੀਕਾਤ ਕੀਤੀ ਜਾ ਸਕੇ। ਟਰੂਡੋ ਨੇ ਕਿਹਾ, ਅਸੀਂ ਇਸ ਮਾਮਲੇ ਨੂੰ ਪੂਰੀ ਗੰਭੀਰਤਾ ਦੇ ਨਾਲ ਲੈ ਰਹੇ ਹਾਂ। ਅਸੀਂ ਆਪਣੇ ਸਾਰੇ ਭਾਈਵਾਲਾਂ ਦੇ ਨਾਲ ਕੰਮ ਕਰਨਾ ਜਾਰੀ ਰੱਖਾਂਗੇ, ਕਿਉਂਕਿ ਜਾਂਚ ਏਜੰਸੀਆਂ ਆਪਣਾ ਕੰਮ ਕਰ ਰਹੀਆਂ ਨੇ। ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਬਰਤਾਨੀਆ ਚ ਸੂਲੇ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਬਰਖਾਸਤ। ਰਾਜਨਾਥ ਸਿੰਘ ਵੱਲੋਂ ਬਰਤਾਨਵੀ ਹਮ ਰੁਤਬਾ ਦੇ ਨਾਲ ਫੋਨ ਤੇ ਗੱਲਬਾਤ। ਸਾਈਫਰ ਕੇਸ ਤਹਿਤ ਇਮਰਾਨ ਤੇ ਕੁਰੈਸ਼ੀ ਖਿਲਾਫ਼ ਜੇਲ੍ਹ ਚ ਲੱਗੇਗਾ ਮੁਕਦਮਾ। ਮਾਣਹਾਨੀ ਕੇਸ ਤਹਿਤ ਇਮਰਾਨ ਖਾਨ ਦੇ ਖਿਲਾਫ਼ ਸੁਣਵਾਈ ਟਲੀ। ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਦੇ ਵਿਚੋਂ ਹਜ਼ਾਰਾਂ ਲੋਕ ਰੁਖਸਤ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ ਐਸ ਆਰ ਠਾਕੁਰ ਨੂੰ ਹੁੰਦੇ ਇਜਾਜ਼ਤ। ਧੰਨਵਾਦ।
This is Radio 770 AM.
The views expressed on the preceding program may not necessarily be those of the owner or management of WTOR radio station.
Cricket World Cup semi-final and final live at 770 AM.
Coverage of knockout games with the cricket panelists and experts.
Pakistani text cricketer Sikandar Bakht honge hamare saath.
Semi-final coverage Thursday, November 16th.
And final on Monday, November the 20th.
Tune in Radio 770 AM and E-Awaz TV.
6478724900. Listen and watch online www.eawaz.com.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
सिटी ऑफ ब्रैम्पटन के साथ हॉलीडे सीजन मनाएं और 17 और 18 नवंबर को विंटर लाइट फेस्टिवल को जरूर देखें, जिसे फील गेट डेवलपमेंट्स ने पेश किया है। एंजॉय अ वीकेंड ऑफ फ्री फैमिली फ्रेंडली एक्टिविटीज, जिसमें स्टेज परफॉर्मेंसेज, अम्यूजमेंट राइड्स, हॉलीडे मार्केट्स और एनुअल ट्री लाइटिंग सेरेमनी। एंड ऑफ कोर्स, से हेलो टू सेंटा हिमसेल्फ एट द ब्रैम्पटन सेंटा क्लॉज परेड। और हाँ, एक अनरैप टॉय डोनेट करने पर फ्राइडे को एडमिशन बिल्कुल फ्री। विजिट brampton.ca/winterlights फॉर फुल लिस्ट ऑफ इवेंट्स।
लॉजी स्टेशन साइड हुन विकना शुरू हो गया है। मिल्टन डाउनटाउन विच तुहाडी वखरी रिहायश, जेडी शुरू हुंदी है 487,990 डॉलर च, ते GTA दा सब तो वधिया मुल है। ए दो टावरां वाली इमारत सेंट्रल पोडियम थानी अंदरूनी ते बाहरली सहूलतां पेश करदी है। मिल्टन गो स्टेशन दे बिल्कुल नाल जुड़े स्टेशन साइड मिल्टन फ्यूचर मोबिलिटी हब दा नींह पत्थर है, जेड़ा तुहानू आराम नाल तुहाडियां मंजिलां तक पहुंचाएगा। GTA दे उज्जवले भविष्य विच अज निवेश करो। स्टेशन साइड .ca ते रजिस्टर करो।
वहमो गुमान से दूर दूर, यकीन की हद के पास पास।
प्रॉपर्टीज रेजिडेंशियल और कमर्शियल, बाइंग और सेलिंग,
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो।
वी विल अरेंज योर मॉर्गेज,
आल्सो अ हाउस वार्मिंग गिफ्ट।
सर्विस इज आवर प्रायोरिटी,
कस्टमर सर्विस इज आवर प्राइड। प्लीज एक्सपीरियंस द डिफरेंस। आप घर खरीदना या घर को बेचना चाहते हैं, घर की इवेल्युएशन के लिए एक दफा कॉल कीजिए आरिफा मुजफ्फर 6478986245।
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ, ਔਰ ਆਪਣੇ ਤਮਾਮ ਵਾਈਲਡ ਰਾਈਡ ਔਰ ਖੂਬਸੂਰਤ ਨਜ਼ਾਰਿਆਂ ਦਾ 7 ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
अपनी कम्युनिटी दा सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
बंगला मोटर कार दिला दे, एक नहीं तो चार दिला दे। जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6472-2023-647-702-V23।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में है। टर्म्स एंड कंडीशन अप्लाई।
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Good morning everyone, you're listening to WTUR 770 AM, your trusted source for news and information. Here comes your host Ramanjit Sidhu with the current affairs.
The current affairs de dooje hisse di shuruaat karde haan, te pehla studio da number 416-820-7786-416-620-1778, mera apna cell number 780-243-7033, 780-243-7033. ਤੇ ਮਹੱਤਵਪੂਰਨ ਸਵਾਲ, ਕਿਉਂਕਿ ਅਪੇਰੈਂਟਲੀ ਇਹ ਲੱਗਦਾ ਹੋਣਾ ਕਿ ਬਹੁਤ ਫ੍ਰੀ ਕੀ ਮਾਲ ਢੂੰਡ ਰਿਹਾ, ਹਾਲਾਂਕਿ ਫ੍ਰੀ ਦੇ ਮਾਲ ਦੀ ਰਿਕਮੈਂਡੇਸ਼ਨ ਕਰੀ ਜਾ ਰਿਹਾ ਹੈ, ਫ੍ਰੀ ਦੀ ਗੱਲ ਹੈ, ਇਹ ਸਿਰਫ ਫ੍ਰੀ ਦੀ ਗੱਲ ਨਹੀਂ ਹੈ, ਵੈਲਿਊ ਫੋਰ ਮਨੀ ਦੀ ਹੈ। ਪਬਲਿਕ ਮਨੀ ਡਿਜ਼ਰਵ ਪਬਲਿਕ ਆਂਸਰ, ਪਬਲਿਕ ਮਨੀ ਡਿਜ਼ਰਵ ਪਬਲਿਕ ਐਂਸਰ, ਇਹਦੇ ਤੇ ਆਪਾਂ ਖੜੇ ਰਹਿਣਾ। ਔਰ ਇਹ ਤਾਂ ਕੋਈ ਮਾੜੀ ਗੱਲ ਵੀ ਨੀ, ਪੈਸਾ ਆਪਾਂ ਹੀ ਦਿੱਤਾ ਨਾ, ਜਿਹੜਾ ਕੋਈ ਇਲੈਕਸ਼ਨ ਲੜਦਾ ਉਹਨਾਂ ਨੂੰ ਵੀ ਇਹ ਗੱਲ ਹੈ ਕਿ ਭਾਈ ਤੂੰ ਵੀ ਸਾਡੇ ਵਿੱਚੋਂ ਹੀ ਆਇਆ, ਸਗੋਂ ਤੇਰੀ ਤਨਖਾਹ ਦਾ ਵੀ ਬੰਦੋਬਸਤ ਕਰਨਾ ਪੈ ਜਾਣਾ, ਤੂੰ ਆਪਦੇ ਘਰੋਂ ਤਾਂ ਰੋਟੀ ਖਾ ਕੇ ਨੀ ਆਉਣੀ, ਇੱਥੇ ਹੀ ਖਾਣੀ ਆ, ਤੇ ਤੈਨੂੰ ਸਰਦਾਰ ਬਹਾਦਰ ਦਾ ਖਿਤਾਬ ਵੀ ਦੇਣਾ ਪੈਣਾ, ਹਿਜ਼ ਵਰਸ਼ਿਪ, ਹਿਜ਼ ਲਾਰਡ ਸ਼ਿਪਾਂ, ਇਹ ਸ਼ਿਪ ਸ਼ੁਪ ਸਾਰੇ ਸ਼ਿਪਾਂ ਚ ਪਾ ਕੇ ਕਾਰਗੋ ਕਰ ਦੋ, ਇਹਨਾਂ ਨੂੰ ਇਹਨਾਂ ਦੀ ਕੋਈ ਲੋੜ ਨਹੀਂ ਹੈ। ਵੈਨ ਇਨ ਡੈਮੋਕ੍ਰੇਸੀ ਐਵਰੀ ਬਡੀ ਇਜ਼ ਸਰਵੈਂਟ, ਤੋ ਉਹ ਸਰਵੈਂਟ ਨੇ, ਪਬਲਿਕ ਸਰਵੈਂਟ ਹੈ, ਉੱਥੇ ਤੱਕ ਹੀ ਰੱਖੋ। ਅੱਜ ਜੇ ਸਲਾਮਾਂ ਦੁਆ ਕਰਨ ਦੀਆਂ ਆਦਤਾਂ ਨੇ, ਇਜ਼ ਲਾਰਡਸ਼ਿਪ, ਇਜ਼ ਫਲਾਣਾਸ਼ਿਪ, ਤੇ ਇਹ ਸਾਰੀਆਂ ਬੰਦ, ਆਨਰੇਬਲ, ਰਾਈਟ ਆਨਰੇਬਲ, ਦੇਰ ਇਜ਼ ਨਥਿੰਗ ਰਾਈਟ ਆਨਰੇਬਲ, ਤੇ ਕਈ ਵਾਰ ਕੰਮ ਕੀਤੇ ਵੀ ਨੀ ਹੁੰਦੇ ਹੋਏ ਜੇ, ਤੇ ਸਿਰਫ ਇਹ ਗੱਲ ਹੈ ਕਿ ਪ੍ਰਾਈਮ ਮਿਨਿਸਟਰ ਮੀਨਸ ਪ੍ਰਾਈਮ ਮਿਨਿਸਟਰ, ਇਹ ਪ੍ਰੀਮੀਅਰ ਹੈ ਤੇ ਪ੍ਰੀਮੀਅਰ ਹੈ, ਇਹ ਪੁਲਿਸ ਆਫਿਸਰ ਹੈ ਤੇ ਪੁਲਿਸ ਆਫਿਸਰ ਹੈ, ਠੀਕ ਹੈ, ਉੱਥੇ ਗੱਲ ਨਿਬੜ ਜਾਣੀ ਚਾਹੀਦੀ ਹੈ। ਤੇ ਕਾਫੀ ਕੁਛ ਇਹ ਚ ਸੁਧਾਰ ਕਰਨ ਵਾਲਾ ਹੈ, ਜੇ ਇਹ ਆਨਰਿਕ ਫਿਕਸ ਜੋ ਵੀ ਅਸੀਂ ਜੋ ਜੋ ਢਾਂਚਾ ਲਿਆ ਹੋਇਆ ਨਾ, ਕਹੋਗੇ ਕਿ ਰਮਨ ਤੂੰ ਗੱਲ ਕਰ ਯਾਰ ਟ੍ਰਾਂਜਿਟ ਦੀ, ਤੇ ਜਾ ਕੇ ਗੋ ਪਿੱਛੇ ਤੱਕ ਲੈ ਗਿਆ ਹਿਸਟਰੀ ਚ, ਜਾਣਾ ਪਿੱਛੇ ਹੀ ਪੈਣਾ, ਕਿਉਂਕਿ ਅਸੀਂ ਉਹ ਜਿੰਨੀ ਦੇਰ ਖਸਲਤ ਨੂੰ ਨਹੀਂ ਨਾ ਸਮਝਦੇ, ਇਹ ਮੋਨਾਰਕੀ ਚ ਰਹਿ ਰਹੇ ਹਾਂ, ਇਹ ਡੈਮੋਕ੍ਰੇਸੀ ਨਹੀਂ ਹੈ। ਉਹ ਵੈਸੇ ਹੀ ਕੈਨੇਡਾ ਵਿੱਚ ਤਾਂ ਕਹਿ ਕੇ ਅੱਧੀ ਮੋਨਾਰਕੀ ਕੰਮ ਕਰ ਰਹੀ ਹੈ, ਮੋਨਾਰਕੀ ਆ, ਮੋਨਾਰਕੀ ਇਜ਼ ਮੋਨੋਪਲੀ, ਪ੍ਰਾਈਵੇਟ ਮੋਨੋਪਲੀ, ਇੱਕ ਪਰਸਨ ਦੀ ਰਾਏ ਦੇ ਉੱਪਰ ਦੇਸ਼ ਚੱਲਦਾ, ਉਹਦੇ ਮਨ ਮੇ ਜੋ ਆ ਗਈ ਸੋ ਠੀਕ ਹੈ, ਉਹਨੇ ਅੱਗੇ ਕਿੱਥੇ ਵਿਆਹ ਕਰਕੇ ਕਿਹੜਾ ਅਲਾਇੰਸ ਕਰਕੇ ਅੱਗੇ ਕਿਹਨੂੰ ਆਪਣੀ ਗੱਡੀ ਸੌਂਪਤੀ, ਉਹ ਵੀ ਤੁਹਾਨੂੰ ਬਰਦਾਸ਼ਤ ਕਰਨਾ ਪੈਣਾ, ਇਹਦੇ ਵਿੱਚ ਸਵਾਲਾਂ ਤੋਂ ਬਾਹਰ ਹੈ, ਜਿਹੜਾ ਵੀ ਸਿਸਟਮ ਸਵਾਲ ਤੋਂ ਬਾਹਰ ਹੋ ਗਿਆ ਉਹ ਡੈਮੋਕ੍ਰੇਸੀ ਹੈ ਨਹੀਂ। ਇੱਥੇ ਵੀ ਬਹੁਤ ਕਾਰੋਬਾਰ, ਬਹੁਤ ਜੀਵਨ ਨਾਲ ਜੁੜੇ ਹੋਏ ਐਸਪੈਕਟਸ ਨੇ, ਉਹਨਾਂ ਨੂੰ ਬਹਿਸ ਤੋਂ ਬਾਹਰ ਕੱਢਿਆ ਜਾ ਰਿਹਾ, ਸਵਾਲਾਂ ਤੋਂ ਬਾਹਰ ਕੱਢਿਆ ਜਾ ਰਿਹਾ। ਚਾਹੇ ਪਿਛਲੇ ਹਫ਼ਤੇ ਅਸੀਂ ਉਹ ਘਰ ਵਿਕਣ ਦੀ ਗੱਲ ਕਰ ਲਈਏ, ਜਿਹਦੇ ਵਿੱਚ ਨਰਸਿੰਗ ਹੋਮ ਤੋਂ ਕਰਦੇ ਉਹ ਕਰ ਲਿਆ, ਉਹ ਵੀ ਗੁਪਤ ਕਮਰੇ ਚ ਮੀਟਿੰਗ ਕਰਕੇ ਉਹਦੀ ਵੋਟਿੰਗ ਕਰ ਲਈ, ਇਹ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ। ਹੁਣ ਇੱਥੇ ਵੀ ਆਪਾਂ ਦੇਖਾਂਗੇ ਕਿ ਰੌਲਾ ਕੀ ਹੈ। ਹੁਣ ਮੈਟਰੋ ਲਿੰਕਸ ਹੈਗੀ ਆ ਓਨਟੇਰੀਓ ਗਵਰਨਮੈਂਟ ਏਜੰਸੀ, ਜਿਹੜੀ ਕਿ ਪਬਲਿਕ ਟਰਾਂਸਪੋਰਟੇਸ਼ਨ ਇਨ ਸਦਰਨ ਪਾਰਟ ਆਫ ਦਾ ਪ੍ਰੋਵਿੰਸ, ਆਪਣੇ ਵਾਲੇ ਇਲਾਕਾ, ਇਹਦੇ ਵਿੱਚ ਇਹਦੀ ਓਵਰਸੀ ਕਰਦੀ ਆ, ਇਹਦੇ ਉੱਤੇ ਨਜ਼ਰਸਾਨੀ ਕਰਦੀ ਆ ਕਿ ਕੰਮ ਠੀਕ ਹੋ ਰਿਹਾ ਕਿ ਨਹੀਂ। ਸੋ ਇਹਨਾਂ ਨੇ ਹੁਣ ਗੋ ਟ੍ਰਾਂਜਿਟ ਦੇ ਪੈਸੇਂਜਰਸ ਨੂੰ ਦੇ ਕੇ ਇੱਕ ਗੱਲ ਕੀਤੀ ਹੈ ਕਿ ਭਾਈ ਜਾ ਕੇ ਤੁਸੀਂ ਦੇਖੋਗੇ ਬੇ ਟਿਕਟੇ ਲੋਕ ਗੱਡੀਆਂ ਚ ਕਿੰਨਾ ਕੁ ਸਫ਼ਰ ਕਰਦੇ ਆ। ਇੱਕ ਤਾਂ ਉਹ ਸੀਗਾ, ਉਹ ਵੀ ਕੋਈ ਗੱਲ ਨਹੀਂ ਹੈ, ਕਿਉਂਕਿ ਹੁਣ ਪ੍ਰਾਈਵੇਟਾਈਜੇਸ਼ਨ ਦਾ ਦੌਰ ਹੈ, ਟਾਰਗੇਟ ਦੋ, ਕੰਮ ਦੋ, ਐਫੀਸ਼ੀਐਂਸੀ ਦੇਖੋ, ਮੈਨੇਜਮੈਂਟ ਦੇਖੋ, ਇਹਨਾਂ ਨੇ ਆ ਕੇ ਇਹਦੇ ਵਿੱਚ ਰੌਲਾ ਇਹ ਖੜਾ ਕਰ ਲਿਆ ਕਿ ਟਾਰਗੇਟ ਦੇਣੇ ਕਿ ਘੱਟੋ ਘੱਟ 6,000 ਤੁਸੀਂ ਟਿਕਟਾਂ ਜਾਰੀ ਕਰਨੀਆਂ ਨੇ, ਠੀਕ ਹੈ ਜੀ, 6,000 ਟਿਕਟ ਜਾਰੀ ਕਰੋਗੇ ਤੇ ਇਹਦਾ ਮਤਲਬ ਤੁਸੀਂ ਨੈਚੁਰਲ ਕੰਮ ਕਰਕੇ ਆ ਰਹੇ ਹੋ, ਜਿਵੇਂ ਅੱਗੇ ਅਸੀਂ ਕਹਿੰਦੇ ਹੁੰਦੇ ਸੀ ਜੀ ਕੋਟੇ ਲਾ ਦੇ ਪੁਲਿਸ ਨੂੰ, ਹਾਂਜੀ ਜੀ ਪੁਲਿਸ ਵਾਲਿਆਂ ਦਾ ਕੋਟਾ ਲੱਗਿਆ ਹੋਇਆ ਕਿ ਇੰਨੇ ਤਾਂ ਤੁਸੀਂ ਚਲਾਨ ਪੰਜਾਬ ਇੰਡੀਆ ਭਾਰਤ ਚ ਅਸੀਂ ਚਲਾਨ ਕਹਿੰਦੇ ਸੀ, ਜਿਵੇਂ ਟ੍ਰੈਫਿਕ ਓਫੈਂਸ ਵਾਇਲੇਸ਼ਨ ਦੀ ਟਿਕਟ ਜਾਰੀ ਕਰਨ ਦੀ ਕਿ ਇੰਨੀਆਂ ਟਿਕਟਾਂ ਜਾਰੀ ਕਰਨੀਆਂ ਕਰਨੀਆਂ ਨੇ, ਠੀਕ ਹੈ ਜੀ। ਸੋ ਇਧਰਲੇ ਪਾਸੇ ਹੁਣ ਇਹ ਪੱਕੀ ਗੱਲ ਆ ਗਈ, ਹੁਣ ਕਹਿੰਦੇ ਅਕਤੂਬਰ 2022 ਵਿੱਚ ਮੈਟਰੋ ਲਿੰਕ ਨੇ ਇੱਕ ਗ੍ਰੈਜੂਏਟਿਡ ਫੀ ਸਟਰਕਚਰ ਫੋਰ ਡੋਜ ਫਾਈਨਸ ਇੱਕ ਕੈਟੇਗਰੀ ਦਾ ਇੱਕ ਸਿਸਟਮ ਬਣਾ ਕੇ ਇੱਕ ਦੇ ਦਿੱਤਾ। ਉਹਦੇ ਵਿੱਚ ਇਹ ਹੈ ਕਿ ਜੇ ਕੋਈ ਪਹਿਲੀ ਵਾਰ ਬਿਨਾਂ ਟਿਕਟ ਸਫ਼ਰ ਕਰਦਾ ਫੜਿਆ ਜਾਂਦਾ ਤਾਂ $35, ਦੂਜੀ ਵਾਰ ਉਹਨੂੰ $50 ਤੇ ਤੀਜੀ ਵਾਰ ਉਹਨੂੰ $100 ਦੀ ਟਿਕਟ ਲੱਗੂਗੀ, ਠੀਕ ਹੈ ਜੀ। ਫਿਰ ਇਹ ਟ੍ਰਾਂਜਿਟ ਨੇ ਜਦੋਂ ਨੰਬਰ ਕੱਢ ਕੇ ਦੇਖੇ ਆ, ਕਹਿੰਦੇ ਸਤੰਬਰ ਦੇ ਵਿੱਚ ਟਾਰਗੇਟ ਦਿੱਤਾ ਤੇ ਉਹ ਤੋਂ ਬਾਅਦ ਹੁਣ ਉਹ ਕੁਛ ਮਰਜ਼ੀ ਕਹੀ ਜਾਣ, ਕਹਿੰਦੇ ਟਾਰਗੇਟ ਦਿੱਤਾ ਤੇ ਉਹ ਤੋਂ ਬਾਅਦ ਕਹਿੰਦੇ ਵੀ ਪਰਫਾਰਮੈਂਸ ਆਈ ਆ, ਠੀਕ ਹੈ ਜੀ। ਤੇ ਫਸਟ ਮੰਥ ਦੇ ਵਿੱਚ ਇਹਨਾਂ ਨੂੰ 5,000 ਫਿਰ ਇਵੇਸ਼ਨ ਫਾਈਨ ਤੇ 1,00,000 ਇੰਸਪੈਕਸ਼ਨ ਦਾ ਟਾਰਗੇਟ ਦਿੱਤਾ ਗਿਆ ਸੀਗਾ ਕਿ ਘੱਟੋ ਘੱਟ 1,00,000 ਬੰਦਿਆਂ ਦੀ ਤੁਸੀਂ ਜਾਂਚ ਕਰਨੀ ਹੈ ਤੇ ਘੱਟੋ ਘੱਟ 5,000 ਯਾਨੀ ਕਿ ਅਧੀਮਾ ਹਿੱਸਾ ਜੁਰਮਾਨੇ ਵੀ ਕੀਤੇ ਹੋਏ ਹੋਣ ਕਿ ਤੁਸੀਂ ਬੰਦੇ ਫੜੇ ਆ, ਇਹਦਾ ਮਤਲਬ ਤੁਸੀਂ ਕਿਤੇ ਤੁਹਾਨੂੰ ਕੰਮ ਦੇ ਕੇ ਭੇਜਤਾ ਵੀ ਜਾਓ ਬੇ ਟਿਕਟੇ ਫੜੋ ਤੇ ਤੁਸੀਂ ਗੱਡੀਆਂ ਚ ਘੁੰਮ ਘੁੰਮ ਕੇ ਆ ਜਾਓ, ਤੁਹਾਡਾ ਵੀ ਤਾਂ ਪਤਾ ਲੱਗੂ ਨਾ ਇੰਨੀ ਕੁ ਗੱਲ ਆ। ਤੇ ਫਿਰ ਇਹ ਅਕਤੂਬਰ ਮਹੀਨੇ ਚ ਟਾਰਗੇਟ ਵਧਾ ਤਾ, ਸਤੰਬਰ ਵਿੱਚ 5,000 ਜੁਰਮਾਨੇ ਕਰਨੇ ਸੀ ਤੇ 1,00,000 ਬੰਦਾ ਚੈੱਕ ਕਰਨਾ ਸੀ, ਅਕਤੂਬਰ ਚ 6,000 ਜੁਰਮਾਨੇ ਕਰਤੇ ਤੇ 1,20,000 ਕਹਿੰਦੇ ਇੰਸਪੈਕਟਰ ਹੋਣੇ ਚਾਹੀਦੇ ਤਾਂ ਕਿ ਕੰਮ ਦਿੱਤਾ ਤੇ ਕੰਮ ਲੈਣਾ ਵੀ ਆ। ਸੋ ਸਤੰਬਰ ਮਹੀਨੇ ਵਿੱਚ 5,121 ਟਿਕਟਾਂ ਜਾਰੀ ਕੀਤੀਆਂ ਗਈਆਂ, 5,121 ਦੇ ਅਕਤੂਬਰ ਵਿੱਚ ਜਦੋਂ 1,000 ਦਾ ਟਾਰਗੇਟ ਵਧਾਇਆ ਤਾਂ 6,187 ਟਿਕਟਾਂ ਤੱਕ ਲਿਆ ਸੀ ਉਹਨਾਂ ਨੇ, ਠੀਕ ਹੈ ਜੀ। ਹੁਣ ਇੱਕ ਗੱਲ ਬੜੀ ਇੰਟਰਸਟਿੰਗ ਆ ਕਿਉਂਕਿ ਹਰ ਬੰਦਾ ਤਾਂ ਪਹਿਲੀ ਵਾਰ ਫੜਿਆ ਨੀ ਗਿਆ, ਹੁਣ ਕੋਈ ਕਿਸੇ ਨੂੰ ਤਾਂ 35 ਦੀ ਟਿਕਟ ਕੱਟੀ, ਕਿਸੇ ਨੂੰ 50 ਦੀ ਕੱਟੀ ਤੇ ਕਿਸੇ ਨੂੰ $100 ਦੀ। ਕਹਿੰਦੇ ਚਲੋ ਮੰਨ ਲਓ ਮੂਲ ਧਨ 100 ਵੀ ਸਾਰਿਆਂ ਨੂੰ ਬੇਸਿਕ ਟਿਕਟ ਆਪਾਂ ਜੇ ਪਾਈ ਹੋਵੇ ਤਾਂ ਜੇ ਫਸਟ ਟਾਈਮ ਅਫੈਂਡਰਸ ਵੀ ਹੋਣਗੇ ਤਾਂ ਸਤੰਬਰ ਮਹੀਨੇ ਦੇ ਵਿੱਚ ਇਹਨਾਂ ਤੋਂ ਕੁੱਲ ਜੁਰਮਾਨਾ 1,79,235 ਡਾਲਰ ਤੇ ਜੇ ਅਕਤੂਬਰ ਦਾ ਟਾਰਗੇਟ ਲਾਓ ਤਾਂ 2,16,545 ਡਾਲਰ ਇਹਨਾਂ ਤੋਂ ਬਣ ਗਿਆ ਹੋਣਾ। ਸੋ ਇਹ ਕਹਿੰਦੀ ਆ ਵੀ ਹੁਣ ਸਰਕਾਰ ਦਾ ਐਂਗਲ ਆ ਗਿਆ ਇਹਦੇ ਵਿੱਚ ਕਿ ਜਿਹੜੇ ਲੋਕ ਟਿਕਟਾਂ ਲੈ ਕੇ ਜਾਂਦੇ ਆ ਉਹਨਾਂ ਦੇ ਬੇ ਟਿਕਟੇ ਲੋਕ ਬੋਝ ਪਾ ਦਿੰਦੇ ਆ ਕਿਉਂਕਿ ਖਰਚਾ ਨੀ ਹੋਣਾ ਪੂਰਾ, ਅੱਧਿਆਂ ਨੇ ਟਿਕਟਾਂ ਲੈ ਕੇ ਚੜੇ ਨੀ ਤਾਂ ਨੈਚੁਰਲ ਗੱਲ ਕੀ ਹੋਊਗੀ ਵੀ ਗੱਡੀਆਂ ਦਾ ਜਿਹੜਾ ਭਾੜਾ ਆ ਜੋ ਖਰਚਾ ਪੈ ਰਿਹਾ ਉਹ ਇੰਨੇ ਲੋਕਾਂ ਦੇ ਡਿਵਾਈਡ ਹੋ ਜਾਣਾ। ਮਤਲਬ ਅੱਜ ਵੀ ਗੱਡੀ ਆਪਣਾ ਖਰਚਾ ਕੱਢਣ ਜੋਗੀ ਨਹੀਂ ਹੋਈ, ਕਿੰਨੇ ਕਿੰਨੇ ਸਾਲਾਂ ਤੋਂ ਗੱਡੀਆਂ ਚੱਲ ਰਹੀਆਂ ਨੇ, ਜਿਹੜੇ ਪਲੇਟਫਾਰਮ ਬਣਾਏ ਸੀ ਪੁਰਾਣੇ ਵੇਲੇ ਚ ਬਣਾਏ ਉਦੋਂ ਸੀਮੈਂਟ ਦਾ ਕੀ ਭਾਅ ਸੀ, ਸਾਰਾ ਕੁਝ ਹੋ ਚੁੱਕਿਆ। ਪਰ ਇਹ ਜਦੋਂ ਵੀ ਸਾਡੇ ਨਾਲ ਇਹਨਾਂ ਦੇ ਕੋਸਟ ਦੀ ਗੱਲ ਕਰਦੇ ਹੋ ਐਂ ਕਰਦੇ ਜਿਵੇਂ ਅੱਜ ਹੀ ਬਣਾਉਣ ਲੱਗੇ ਹੁੰਦੇ ਆ, ਤੁਸੀਂ ਇਹ ਦੇਸ਼ ਦਾ ਸਰਮਾਇਆ ਇਹ ਪਹਿਲਾਂ ਤੋਂ ਬਣਿਆ ਆ, ਹੁਣ ਰੇਲਵੇ ਲਾਈਨਾਂ ਪਹਿਲਾਂ ਪਈਆਂ ਉਦੋਂ ਦੇ ਲੇਬਰ ਚਾਰਜਿਸ ਵੀ ਨੀ ਦਿੱਤੇ, ਜਿਵੇਂ ਆਪਾਂ ਚਾਈਨੀਜ਼ ਲੋਕਾਂ ਤੋਂ ਇਹਨਾਂ ਦੇ ਟਰੈਕ ਕਢਾਏ ਆ ਤੇ ਉਦੋਂ ਕਿਹੜੇ ਲੇਬਰ ਲਾਅ ਦੇ ਥੱਲੇ ਕੰਮ ਕੀਤਾ ਸੀ ਸਾਰਾ ਕੁਛ ਜਾਣਦੇ ਹੀ ਆ ਕਿ ਕਿੰਨਾ ਕੁ ਪੈਸੇ ਦੇ ਕੇ ਕੰਮ ਕਰਾਇਆ ਹੋਣਾ ਤੇ ਕੀ ਸਿਸਟਮ ਹੈ। ਇੱਕ ਤੇ ਵੀ ਮੋਟੀ ਜੀ ਗੱਲ ਇਹ ਰਹਿ ਗਈ ਕਿ ਇਹਨਾਂ ਨਾਲ ਜੇ ਹਿਸਾਬ ਕਿਤਾਬ ਕਰਾਂਗੇ ਤੇ ਟ੍ਰਾਂਜਿਟ ਦਾ ਪ੍ਰੋਪਰ ਹਿਸਾਬ ਲੈਣਾ ਪੈਣਾ। ਦੂਸਰੀ ਗੱਲ ਜੇ ਮੰਨ ਲਓ ਕਿ ਟ੍ਰਾਂਜਿਟ ਦੇ ਸੱਚੀ ਮੁੱਚੀ ਇੰਨੇ ਖਰਚੇ ਅੱਜ ਤੋਂ ਹੀ ਆਪਾਂ ਮੰਨ ਕੇ ਚੱਲੀਏ ਕਿ ਘਾਟਾ ਪੂਰਾ ਨਹੀਂ ਹੁੰਦਾ, ਤਾਂ ਵੀ ਇੱਕ ਬੈਟਰ ਟ੍ਰਾਂਜਿਟ ਸਿਸਟਮ ਨੂੰ ਖੜਾ ਕਰਨ ਦੇ ਫਾਇਦੇ ਲੌਂਗ ਟਰਮ ਦੇ, ਤੁਸੀਂ ਜਿਹੜੇ ਸਾਨੂੰ ਹਾਨੀਆਂ ਗਿਣਾ ਰਹੇ ਹੋ ਸ਼ੋਰਟ ਟਰਮ ਦੇ। ਹੁਣ ਅੱਜ ਕਹਿ ਰਹੇ ਹੋ ਕਿ ਅੱਜ ਇੰਨਾ ਖਰਚਾ ਹੋ ਰਿਹਾ ਗੱਡੀਆਂ ਚਲਾਉਣ ਦੇ ਉੱਪਰ ਟਿਕਟਾਂ ਲੈਣ ਦੇ ਉੱਤੇ, ਜੇ ਅੱਜ ਨਵੀਆਂ ਬੱਸਾਂ ਪਾਉਣ ਦੀ ਗੱਲ ਕਰੀਏ ਕਹਿਣਗੇ ਇੰਨਾ ਖਰਚਾ ਹੋ ਜਾਊਗਾ। ਮੰਨ ਲਓ 50,000 ਡਾਲਰ ਦੀ ਬੱਸ ਆਉਂਦੀ ਹੈ, ਠੀਕ ਹੈ ਜੀ, ਆਪਾਂ 10 ਬੱਸਾਂ ਦੀ ਗੱਲ ਕਰੀਏ ਤੇ ਮਿਲੀਅਨ ਗੱਲ ਕਰ ਦੇਣਗੇ ਕਿ ਜੀ ਇੰਨਾ ਖਰਚਾ ਹੋ ਜਾਣਾ, ਇੰਨਾ ਸਾਡੇ ਕੋਲ ਹੈ ਨੀ, ਬਿਲਕੁਲ ਠੀਕ ਹੈ। ਪਰ ਇਹਨੇ ਲੌਂਗ ਟਰਮ ਦੇ ਉੱਤੇ ਤੁਹਾਡੀਆਂ ਕਿੰਨੀਆਂ ਕਾਰਾਂ ਐਲੀਮੀਨੇਟ ਕਰ ਦੇਣੀਆਂ, ਕਿੰਨੀਆਂ ਕਾਰਾਂ ਦੀ ਇੰਸ਼ੋਰੈਂਸ ਐਲੀਮੀਨੇਟ ਕਰ ਦੇਣੀ ਹੈ, ਕਿੰਨੀਆਂ ਗੱਡੀਆਂ ਦੀ ਅਲਾਈਨਮੈਂਟ ਦੂਰ ਕਰ ਦੇਣੀ ਹੈ, ਕਿੰਨਾ ਵਿੰਟਰ ਟਾਇਰ ਤੇ ਸਮਰ ਟਾਇਰ ਤੇ ਆਲ ਸੀਜ਼ਨ ਟਾਇਰ ਉਹ ਹੈ, ਕਿੰਨੀ ਉਹਨਾਂ ਦੇ ਨਾਲ ਆਊਂਗਾ ਮੈਂ ਉਸ ਗੱਲ ਤੇ ਜਿਹੜੇ ਤੁਹਾਡੇ ਮਨ ਚ ਆਉਣ ਲੱਗ ਗਈ ਕਿ ਕਿੰਨੀ ਉਹ ਟਾਇਰ ਚੇਂਜ ਕਰਨ ਦੀ ਰੋਟੇਸ਼ਨ ਦੀ ਜਿਹੜੇ ਆ ਉਹ ਕੋਸਟ ਵੀ ਪਿੱਛੇ ਨੂੰ ਪਾ ਦੋ, ਆਹ ਕੋਸਟ ਪਿੱਛੇ ਨੂੰ ਪਾ ਦੋ, ਕਰਦੇ 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 ਤੁਸੀਂ ਹੁਣ ਕਈ ਵੀਰ ਭੈਣ ਪੈਰਾਂ ਕਾਰੋਬਾਰ ਕਰਨ ਵਾਲਿਆਂ ਨੂੰ ਜ਼ਰੂਰ ਇਹ ਦਿਮਾਗ ਚ ਆ ਜਾਣਾ ਕਿ ਬਈ ਇਹ ਕੋਈ ਕਾਰੋਬਾਰ ਤੇ ਲਾਭ ਨਾ ਅਨਨੈਸੈਸਰੀ ਦੇ ਖਰਚੇ ਘਟਣ, ਜੋ ਪੂਰੀ ਕੌਮ ਦਾ ਸਰਮਾਇਆ ਬਣਦਾ ਇਹ ਕੱਲੇ ਕੱਲੇ ਨੂੰ ਕਹਿੰਦੇ ਇਹ ਤਾਂ ਉਹੀ ਗੱਲ ਹੋ ਗਈ ਤੁਸੀਂ ਕਿੰਨਾ ਖੰਡਾ ਦਿਓ ਤੇ ਚਾਰ ਬੰਦੇ ਦੇ ਗੱਡੀਆਂ ਪੈਂਚਰ ਹੋ ਜਾਣਗੀਆਂ ਤੇ ਅੱਜ ਹੀ ਅਮੀਰ ਹੋ ਕੇ ਘਰ ਚਲੇ ਜਾਵਾਂਗੇ ਉਹ ਸਵੱਛ ਕਰਨੀ ਹੈ ਤੇ ਜਦੋਂ ਤੁਸੀਂ ਪਿੱਛੇ ਪਿੱਛੇ ਤੱਕ ਗਏ ਚੱਲੋਗੇ ਇਹ ਕੋਸਟ ਘੱਟਦੀ ਤੁਰੀ ਜਾਓਗੀ ਜਿਹੜੀ ਜੀਡੀਪੀ ਵਾਲੀ ਇਕੋਨਮੀ ਹੁੰਦੀ ਹੈ ਉਹਦਾ ਨਕਸ਼ਾ ਕੁਝ ਹੋਰ ਹੈ ਜੀ ਤੁਹਾਨੂੰ ਪੇਸ਼ ਕਰਨ ਦਾ ਉਹਦੇ ਵਿੱਚ ਖਰਚਾ ਬੈਨੀਫਿਟ ਦੇ ਤੌਰ ਤੇ ਦਿਖਾਇਆ ਜਾਂਦਾ ਜਿੱਥੇ ਤੁਹਾਡਾ ਆ ਗਿਆ ਜਿਵੇਂ ਹੁਣ ਸੜਕਾਂ ਬਣ ਗਈਆਂ ਇਹ ਕਰਨੀਆਂ ਜੋਬਾਂ ਅੱਛਾ ਜਦੋਂ ਤੁਸੀਂ ਕਹੋਗੇ ਆਪਾਂ ਨਵੀਆਂ ਬੱਸਾਂ ਲਵਾਂਗੇ ਬੱਸਾਂ ਬਣਨਗੀਆਂ ਉਹਦੇ ਜੋਬਾਂ ਉਹ ਨਹੀਂ 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 ਉਹ ਜੋਬ ਨਹੀਂ ਹੈਗੀ ਇੱਧਰ ਜੋਬ ਹੈਗੀ ਆ ਨਵੀਆਂ ਸੜਕਾਂ ਪੱਤੀਆਂ ਜਾਣਗੀਆਂ ਉਹਨਾਂ ਤੇ ਟੋਲ ਲੱਗੂਗੀ ਸੜਕਾਂ ਦੀ ਵੇਅਰ ਐਂਡ ਟੀਅਰ ਪਊਗੀ ਕਿ ਸੜਕਾਂ ਦੀ ਵੀ ਇੱਕ ਮਿਆਦ ਹੈ ਉਸ ਤੋਂ ਜ਼ਿਆਦਾ ਸੜਕਾਂ ਬਣੇ ਨਹੀਂ ਸਕਣਗੀਆਂ ਇੱਕ ਦਿਨ ਐਸਾ ਆਊਗਾ ਕਿ ਦੇਰ ਇਜ ਨੋ ਮੋਰ ਸਪੇਸ ਇੱਕ ਦਿਨ ਐਸਾ ਆਊਗਾ ਵੇਅਰ ਦੇਰ ਇਜ ਨੋ ਮੋਰ ਪਾਰਕਿੰਗ ਸਪੇਸ ਫਿਰ ਉੱਥੇ ਜਾ ਕੇ ਤੁਹਾਨੂੰ ਬਹੁਤ ਮਹਿੰਗੀ ਪਾਰਕਿੰਗ ਲੱਗੂਗੀ ਤੇ ਇਹ ਇੱਕ ਸਟਰਕਚਰ ਐਸਾ ਤਿਆਰ ਹੋਏਗਾ ਜਿਹੜਾ ਅਲਟੀਮੇਟਲੀ ਕਲੋਗਿੰਗ ਵੱਲ ਨੂੰ ਵੱਧਦਾ ਤੇ ਜਿੱਥੇ ਜਾ ਕੇ ਇਹਦੇ ਵਿੱਚ ਰੁਕਾਵਟ ਤੇ ਬ੍ਰੇਕ ਪੈਣੀ ਹੈ ਸੋ ਜਿਹੜੇ ਹੁਣ ਇਹਦੇ ਤੇ ਕਹਾਣੀ ਆਉਂਦੀ ਹੈ ਕਿ ਜੁਰਮਾਨੇ ਵਾਲੀ ਗੱਲ ਹੈ ਇਹਦੇ ਉੱਤੇ ਫ੍ਰੀ ਟ੍ਰਾਂਜ਼ਿਟਾਂ ਦੀ ਜਿਹੜੀ ਮੁਹਿੰਮ ਚੱਲਦੀ ਹੈ ਦੁਨੀਆਂ ਭਰ ਚ ਜਿਵੇਂ ਲਕਸਮਬਰਗ 2015 ਚ ਉਹਨਾਂ ਨੇ ਸਾਰੀ ਪਬਲਿਕ ਟ੍ਰਾਂਜ਼ਿਟ ਫ੍ਰੀ ਕਰਤੀ ਲੋਕ ਗੱਡੀਆਂ ਚ ਚੜੋ ਫ੍ਰੀ ਚੜੋ ਜਦੋਂ ਇੱਕ ਕੰਟਰੀ ਇੰਨੇ ਸਾਲਾਂ ਤੋਂ ਫ੍ਰੀ ਪਬਲਿਕ ਟ੍ਰਾਂਜ਼ਿਟ ਚਲਾ ਰਿਹਾ ਉਹਨਾਂ ਦਾ ਮਕਸਦ ਕੀ ਹੈ ਕਿ ਲੋਕ ਵੱਧ ਤੋਂ ਵੱਧ ਗੱਡੀਆਂ ਚ ਚੜਨ ਨੂੰ ਪ੍ਰੈਫਰੈਂਸ ਦੇਣਗੇ ਜੇ ਦੇਣਗੇ ਵੀ ਤੇ ਨੋਮੀਨਲ ਫੇਅਰ ਉਹ ਪਾ ਵੀ ਦੇਣਗੇ ਜਿਹੜੇ ਲੋਕ ਫੂਡ ਬੈਂਕ ਚਲਾ ਰਹੇ ਆ ਉਹ ਸਰਕਾਰਾਂ ਦੇ ਬਜਟ ਨਾਲ ਨਹੀਂ ਚੱਲਦੇ ਇਹ ਗੁਰਦੁਆਰੇ ਸਾਡੇ ਲੰਗਰ ਚੱਲ ਰਿਹਾ ਲੋਕ ਜਦੋਂ ਦੇਸ਼ ਤੇ ਆ ਜਾਂਦੇ ਦੇਣ ਦਿੰਦੀ ਆ ਗੱਲ ਸਿਰਫ ਇਹ ਹੁੰਦੀ ਹੈ ਕਿ ਜੇ ਹਰ ਜਗ੍ਹਾ ਤੇ ਲੋਕਾਂ ਤੋਂ ਟੈਕਸ ਵਸੂਲਣੀ ਹੈ ਤੇ ਲੁੱਟ ਕਰਨੀ ਹੈ ਤੇ ਰਾਹਦਾਰੀ ਲੈਣੀ ਹੈ ਉਹ ਚੀਜ਼ ਦਾ ਮਾਡਲ ਹੀ ਅਲੱਗ ਆ ਵੀ ਕੀਪ ਔਨ ਚਾਰਜਿੰਗ ਪੀਪਲ ਫੋਰ ਦਾ ਸੇਮ ਸਟਫ ਸੇਮ ਓਲਡ ਸਟਫ ਅੱਜ ਤੱਕ ਕਿਸੇ ਬੰਦੇ ਦਾ ਜਿਹਦਾ ਨਵਾਂ ਜਨਮ ਹੋ ਜਾਏ ਉਹਨੂੰ ਨਵਾਂ ਘਰ ਖਰੀਦਣਾ ਪਊਗਾ ਹਰ ਬੰਦਾ ਇਸ ਧਰਤੀ ਤੇ ਆਉਂਦਾ ਆਪਣੇ ਲਈ ਇੱਕ ਘਰ ਬਣਾਉਂਦਾ ਤੇ ਅੱਗੇ ਉਹ ਕਿਸੇ ਲਈ ਵੀ ਛੱਡ ਕੇ ਨਹੀਂ ਜਾਂਦਾ ਪੂਰੀ ਜ਼ਿੰਦਗੀ ਉਹ ਘਰ ਦੇ ਵਿੱਚ ਆਪਣੀ ਵੇਸਟ ਕਰ ਲੈਂਦੀ ਪੂਰੀ ਦੀ ਪੂਰੀ ਜ਼ਿੰਦਗੀ ਇਹ ਜਿਹੜੇ ਟ੍ਰਾਂਜ਼ਿਟ ਦੇ ਫਾਰਮੂਲੇ ਦੇ ਉੱਤੇ ਗੱਲ ਹੋ ਰਹੀ ਹੈ ਤੁਸੀਂ ਜੁਰਮਾਨਿਆਂ ਦੇ ਟਾਰਗੇਟ ਦਿੱਤੇ ਆ ਇਹਦੇ ਵਿੱਚ ਇੱਕ ਸੱਜਣ ਦੀ ਆਪਾਂ ਗੱਲ ਤੁਹਾਨੂੰ ਦੱਸ ਦਿੰਦੇ ਹਾਂ ਉਹ ਜਿਹੜੇ ਇਸ ਸਿਸਟਮ ਦੇ ਖਿਲਾਫ਼ ਨੇ ਉਹ ਕਹਿੰਦੇ ਕਿ ਕਾਫ਼ੀ ਇਹਦੇ ਵਿੱਚ ਚੰਗੀਆਂ ਚੰਗੀਆਂ ਗੱਲਾਂ ਆਉਂਦੀਆਂ ਨੇ ਮੈਂ ਉਹ ਕਹਿੰਦੇ ਵੀ ਡਿਸਕਰੇਜ ਕਰ ਰਹੇ ਹੋ ਤੁਸੀਂ ਲੋਕਾਂ ਨੂੰ ਜੇ ਪਬਲਿਕ ਟ੍ਰਾਂਸਿਟ ਨੂੰ ਯੂਜ਼ ਨਾ ਕਰੋ ਕਾਰਾਂ ਨੂੰ ਯੂਜ਼ ਕਰੋ ਕਾਰ ਓਰੀਐਂਟਡ ਸ਼ਹਿਰਾਂ ਨੂੰ ਬਣਾਉਣ ਦੇ ਉੱਤੇ ਤੁਸੀਂ ਜ਼ੋਰ ਦਿੱਤਾ ਹੋਇਆ ਔਰ ਹੈਵਿੰਗ ਅ ਫੇਅਰ ਇਵੇਸ਼ਨ ਫਾਈਨ ਕੋਟਾ ਕੁਡ ਪੋਸੀਬਲੀ ਮੀਨ ਦੈਟ ਗੋ ਐਨਫੋਰਸਮੈਂਟ ਆਫ ਫਾਈਲਿੰਗ ਰਾਈਡਰ ਕਹਿੰਦੇ ਜ਼ਿਆਦਾਤਰ ਇਹ ਜੇ ਜਦੋਂ ਕੰਮ ਹੁੰਦੇ ਆ ਤਾਂ ਇੱਕ ਖਾਸ ਤਰ੍ਹਾਂ ਦੇ ਲੋਕਾਂ ਦੀ ਨਿਸ਼ਾਨਦੇਹੀ ਕਰਨਾ ਇੱਕ ਰੁਝਾਨ ਬਣ ਜੂਗਾ ਜਾਂ ਗਰੀਬ ਜਿਹਾ ਲੱਗਦਾ ਇਹਦੀ ਸ਼ਕਲ ਇਹੀ ਜਿਹੀ ਲੱਗਦੀ ਆ ਏਦਾਂ ਹੀ ਹੁੰਦਾ ਅੰਦਰੋਂ ਦਿਮਾਗ ਚ ਸੋਚਣਗੇ ਜੋ ਅਨਛੇੜੀ ਜਿਹਾ ਲੱਗਦਾ ਇਹਦੇ ਕੋਲ ਤਾਂ ਟਿਕਟ ਨਹੀਂ ਹੋਣੀ ਇਹਨੂੰ ਫੜ ਲਓ ਸੋ ਇੱਕ ਖਾਸ ਤਰ੍ਹਾਂ ਦੀ ਦੇਖ ਵਾਲੇ ਲੋਕਾਂ ਨੂੰ ਭੱਜ ਭੱਜ ਲੁੱਟ ਪੈਣਗੇ ਏਦਾਂ ਹੀ ਕਿਸੇ ਜ਼ਮਾਨੇ ਦੇ ਵਿੱਚ ਰੰਗ ਦੇ ਨਾਂ ਅਨੁਸਾਰ ਹੁੰਦਾ ਸੀ ਇਹ ਰੰਗ ਇਹਦੇ ਇਹੋ ਜਿਹੇ ਹੁੰਦੇ ਆ ਸੋ ਕਹਿੰਦਾ ਵੀ ਇਹਦੇ ਵਿੱਚ ਤੁਹਾਨੂੰ ਜਿਹੜਾ ਮੁੱਖ ਤੌਰ ਤੇ ਜਿੱਥੇ ਲੋਕਾਂ ਨੇ ਰਿਐਕਟ ਕਰਨਾ ਹੈ ਜਿਹਨਾਂ ਨੂੰ ਤੁਸੀਂ ਟਾਰਗੇਟ ਦਿੱਤਾ ਕਿ ਇੱਦਾਂ ਦੇ ਬੰਦਿਆਂ ਨੂੰ ਫੜੋ ਤੇ ਉਹ ਕਹਿਣਗੇ ਜ਼ਿਆਦਾਤਰ ਇਹ ਲੋਕ ਐਸੇ ਹੀ ਹੁੰਦੇ ਹੈ ਕਹਿੰਦੇ ਜਦੋਂ ਅਸੀਂ ਕਹਿ ਦਿੰਦੇ ਹਾਂ ਕਿ ਇੱਦਾਂ ਦੇ ਲੋਕ ਐਸੇ ਹੀ ਹੁੰਦੇ ਆ ਇਹਦੇ ਨਾਲ ਰੇਸਿਜ਼ਮ ਤੇ ਪਬਲਿਕ ਪ੍ਰੋਫਾਈਲਿੰਗ ਦੇ ਰਸਤੇ ਖੁੱਲ ਜਾਂਦੇ ਆ ਤੋ ਡਿਸਕਰੇਜ ਕਹਿੰਦੇ ਨੂੰ ਕੀਤਾ ਜਾਣਾ ਚਾਹੀਦਾ ਬਾਕੀ ਦੇਖੋ ਕੀ ਆ ਆਮ ਲੋਕ ਤੁਸੀਂ ਇਹਦੇ ਤੇ ਕੀ ਰਾਏ ਰੱਖਦੇ ਹੋ ਤੁਹਾਨੂੰ ਕੀ ਲੱਗਦਾ ਕਿ ਬਈ ਇਹ ਠੀਕ ਹੈ ਕਿ ਗਲਤ ਹੈ ਜੇ ਤੁਹਾਡੇ ਟਾਰਗੇਟ ਹੁੰਦੇ ਆ ਜਾਂ ਮੰਨ ਲਓ ਜੇ ਸਾਰੇ ਵੀ ਖਰਚੇ ਨਿਕਲਦੇ ਰਹੇ ਇਹਨਾਂ ਨੇ ਤੁਹਾਨੂੰ ਤਾਂ ਵੀ ਨਹੀਂ ਕਹਿਣਾ ਕਿ ਪਬਲਿਕ ਟ੍ਰਾਂਜਿਟ ਘਾਟੇ ਤੋਂ ਬਾਹਰ ਹੈ ਇਹ ਗੱਲ ਪੱਕੀ ਹੈ ਤੁਸੀਂ ਜਿੰਨੇ ਮਰਜ਼ੀ ਜੁਰਮਾਨੇ 100% ਬੰਦਿਆਂ ਤੋਂ ਟਿਕਟਾਂ ਲੈ ਕੇ ਵੀ ਇੱਕ ਗੱਲ ਪੱਕੀ ਦੱਸ ਦਿੰਦਾ ਕਿ ਇਹਨੇ ਘਾਟੇ ਚ ਰਹਿਣਾ ਔਰ ਘਾਟੇ ਚ ਕਿਉਂ ਰਹਿਣਾ ਉਹ ਅਗਲੀ ਖਬਰ ਚ ਚਰਚਾ ਕਰਦੇ ਆ ਜੀ ਤੇ ਸਹੀ ਗੱਲ ਤੇ ਹੈ ਜੀ ਮੇਰੇ ਤਾਂ ਅਗਲੀ ਖਬਰ ਕਰਨ ਨੂੰ ਬੀਜ ਨੀ ਕਰਦਾ ਸਵਾਦ ਵਾਲੀ ਬਾਤ ਤੇ ਇਹ ਹੈ ਕਿ ਆਪਣਾ ਕੋਲੋਂ ਮਨ ਨਹੀਂ ਹੈ ਕਿ ਹਮ ਅਗਲੀ ਬਾਤ ਕਰੇ ਖਬਰ ਦੇ ਉੱਪਰ ਪਰ ਕਰਨੀ ਪੜੇਗੀ ਭਈਆ ਕਿਉਂ ਨੀ ਕਰਨ ਨੂੰ ਦਿਲ ਕਰਦਾ ਇੱਕ ਤਾਂ ਬਈ ਜ਼ੋਰ ਬਹੁਤ ਜ਼ਿਆਦਾ ਲਾ ਜਾਂਦਾ ਦੂਜੀ ਗੱਲ ਇਹ ਹੈ ਕਿ ਐਵੇਂ ਕੋਈ ਸਰਕਾਰੀ ਬੰਦਾ ਮਗਰ ਪੈ ਜਾਊਗਾ ਮੇਰੇ ਕੋਈ ਫਾਇਦਾ ਹੈਗਾ ਕੋਈ ਹੈ ਨਾ ਪ੍ਰੀਮੀਅਰ ਨੇ ਵੀ ਰੁੱਸ ਜਾਣਾ ਇਸ ਕੋ ਚੁੱਪ ਕਰਾਈ ਉਹਨੂੰ ਮੈਂ ਕਦੇ ਦੱਸਾਂ ਭਰਾਵਾ ਮੰਤਰੀ ਜੀ ਬੋਲਣਾ ਵੀ ਬਹੁਤ ਔਖਾ ਹੈ ਤੁਹਾਨੂੰ ਲੱਗਦਾ ਹੋਣਾ ਵੀ ਤੁਹਾਡੇ ਤੇ ਤਾਂ ਲੱਗ ਜਾਂਦਾ ਸਵੇਰੇ ਸਵੇਰੇ ਦਾਇਦਿਆਂ ਸੌਖਾ ਨਹੀਂ ਹੈਗਾ ਤੈਨੂੰ ਮੈਂ ਸਿੱਧੀ ਜੀ ਗੱਲ ਦੱਸ ਦਿੰਦਾ ਤਵਾ ਲਾਉਣਾ ਵੀ ਬਹੁਤ ਔਖਾ ਹੈ ਇਸਮੇ ਰਿਸਕ ਫੈਕਟਰ ਵੀ ਹੈ ਉਸਕੀ ਹਮ ਬਾਤ ਨਹੀਂ ਕਰੇਂਗੇ ਲੇਕਿਨ ਕੁੱਲ ਮਿਲਾ ਕੇ ਫਿਰ ਛੇੜਦਾ ਕਹਾਣੀ ਜਿਹੜੀ ਯਾਰ ਸਾਡੇ ਛੇੜਦੇ ਨੇ ਅਸਲ ਸਿੱਧੀ ਜੀ ਗੱਲ ਇਹ ਹੈ ਆਪਾਂ ਨੂੰ ਕੋਈ ਸੰਗ ਸ਼ਰਮ ਨਹੀਂ ਹੈਗੀ ਤੇ ਕੋਈ ਲੱਗ ਲਪੇਟ ਨਹੀਂ ਸਿਸਟਮ ਦੇ ਵਿੱਚ ਦੋ ਚੀਜ਼ਾਂ ਚਲਾਉਂਦੀ ਚੱਲ ਰਹੀ ਹੈ ਸਾਜਿਸ਼ ਠੀਕ ਹੈ ਜੀ ਓਨਟੇਰੀਓ ਹੈਲਥ ਇੰਸ਼ੋਰੈਂਸ ਸਿਸਟਮ ਹੈ ਉਹਦੇ ਵਿੱਚੋਂ ਅਸੀਂ ਇੰਸ਼ੋਰੈਂਸ ਦਿੰਦੇ ਹਾਂ ਸਰਕਾਰ ਨੂੰ ਸਰਕਾਰ ਦੇ ਚੱਲਦੇ ਆ ਦੋ ਤਰ੍ਹਾਂ ਦੇ ਹੈਲਥ ਪ੍ਰਬੰਧ ਇੱਕ ਤਾਂ ਸਰਕਾਰੀ ਹਸਪਤਾਲ ਦੇ ਤੇ ਇੱਕ ਪ੍ਰਾਈਵੇਟ ਵਾਲਿਆਂ ਦਾ ਡੀਲ ਬਣਾਉਣ ਦੇ ਰਸਤੇ ਕੱਢੇ ਜਾ ਰਹੇ ਆ ਕਿ ਫਟਾਫਟ ਸਿਸਟਮ ਨੂੰ ਪ੍ਰਾਈਵੇਟਾਈਜ਼ ਕਰੋ ਹੁਣ ਸਿਸਟਮ ਪ੍ਰਾਈਵੇਟਾਈਜ਼ ਕਿਵੇਂ ਹੁੰਦਾ ਉਹਦੇ ਵਿੱਚ ਇੱਕ ਕਹਾਣੀ ਹੈ ਕਿ ਸੀਡੀਸੀ ਨੂੰ ਪੂਰੀ ਇਨਫੋਰਮੇਸ਼ਨ ਮਿਲ ਗਈ ਤਕਰੀਬਨ ਉਹਨਾਂ ਨੇ ਕਹਿੰਦੇ ਇਨਵੈਸਟੀਗੇਟ ਕੀਤੀ ਹੈ ਉਹਨਾਂ ਨੇ ਸੀਬੀਸੀ ਇਨਵੈਸਟੀਗੇਟ ਉੱਪਰ ਲਿਖਿਆ ਕਹਿੰਦੇ ਡਗ ਫੋਰ ਗਵਰਨਮੈਂਟ ਪੇਇੰਗ ਫੋਰ ਪ੍ਰੋਫਿਟ ਕਲੀਨਿਕ ਮੋਰ ਦੈਨ ਹਾਸਪਿਟਲ ਫੋਰ ਓ ਐਚ ਆਈ ਪੀ ਕਵਰਡ ਸਰਜਰੀਜ ਠੀਕ ਹੈ ਜੀ ਸੋ ਇਹ ਹੈਗੀ ਆ ਓਨਟੇਰੀਓ ਹੈਲਥ ਇੰਸ਼ੋਰੈਂਸ ਪਲਾਨ ਇਹਦੇ ਵਿੱਚੋਂ ਸਰਕਾਰ ਪੇ ਕਰ ਦਿੰਦੀ ਹੈ ਵੱਖ ਵੱਖ ਤਰ੍ਹਾਂ ਦੀਆਂ ਸੇਵਾਵਾਂ ਨੂੰ ਹੁਣ ਕੁਝ ਸਰਜਰੀਜ਼ ਜਾਂ ਕੁਝ ਸਿਸਟਮ ਹੈ ਜਿਹੜੇ ਸਰਕਾਰੀ ਹਸਪਤਾਲਾਂ ਚ ਇਲਾਜ ਹੁੰਦੇ ਆ ਜਿਵੇਂ ਕਿ ਸਰਕਾਰੀ ਹਸਪਤਾਲ ਚ ਕੰਡਾ ਕਢਾਉਣ ਗਏ ਤੁਸੀਂ ਉਹਦੇ ਲੱਗਣੇ $20 ਤੇ ਜਦੋਂ ਕਿਤੇ ਪ੍ਰਾਈਵੇਟ ਚੋਂ ਕਢਾਉਂਗੇ ਤਾਂ ਲੱਗੇਗਾ $100 ਕਿਉਂ ਲੱਗਦਾ ਹੁਣ ਇਹ ਮੈਂ ਪੁੱਛ ਨਹੀਂ ਸਕਦਾ ਅੰਗਰੇਜ਼ੀ ਦੇ ਵਿੱਚ ਤੁਸੀਂ ਪ੍ਰੀਮੀਅਰ ਨਾਲ ਗੱਲ ਕਰ ਲਓ ਜੇ ਤੁਹਾਡੀ ਅੰਗਰੇਜ਼ੀ ਚੰਗੀ ਹੈ ਮਾੜੀ ਮੋਟੀ ਉਹ ਸ਼ਾਇਦ ਅੰਗਰੇਜ਼ੀ ਮੀਡੀਅਮ ਚ ਗੱਲ ਕਰਦੇ ਆ ਤੇ ਦੂਜੇ ਰੌਲਾ ਇਹਦੇ ਚ ਇਹ ਹੈ ਕਿ ਜਿੰਨੀਆਂ ਸਰਜਰੀਆਂ ਸਰਕਾਰ ਕਰੂਗੀ ਜਾਂ ਸਰਕਾਰੀ ਹਸਪਤਾਲ ਕਰਦੇ ਆ ਉੱਥੇ ਖਰਚਾ ਘੱਟ ਹੁੰਦਾ ਤੇ ਜਿਹਦੇ ਉਹੀ ਇਲਾਜ ਪ੍ਰਾਈਵੇਟ ਕਰਾ ਲਓ ਤੇ ਪ੍ਰਾਈਵੇਟ ਦੇ ਵਿੱਚ ਪੈਸੇ ਵੱਧ ਜਾ ਰਹੇ ਤੇ ਕਹਿੰਦੇ ਐਂ ਵੱਧ ਕਿਉਂ ਜਾ ਰਹੇ ਹਨਾ ਇਹ ਤਾਂ ਹੁਣ ਸਵਾਲ ਉਸੇ ਨੂੰ ਪੁੱਛਿਓ ਤੁਸੀਂ ਪਰ ਗੱਲ ਇਹ ਹੈ ਕਿ ਇਹ ਵਿੱਚੇ ਵਿੱਚ ਸਿਸਟਮ ਕੰਮ ਕਰ ਰਿਹਾ ਪਬਲਿਕ ਹਰ ਗੱਲ ਦੇ ਵਿੱਚ ਆਪਾਂ ਸਵੇਰ ਤੋਂ ਡਿਸਕਸ ਕਰ ਰਹੇ ਹਾਂ ਪਰ ਜਿੱਥੇ ਵੀ ਪਬਲਿਕ ਦੀ ਰੈਪ੍ਰਜੈਂਟੇਸ਼ਨ ਹੈ ਉੱਥੇ ਜ਼ਿਆਦਾਤਰ ਉਹ ਧਿਰਾਂ ਨੁਕਸਾਨ ਕਰਾ ਰਹੀਆਂ ਨੇ ਮਤਲਬ ਇਹ ਕਿਵੇਂ ਹੋ ਗਿਆ ਕਿ ਪ੍ਰੀਮੀਅਰ ਸਭ ਤੋਂ ਪਾਵਰਫੁਲ ਬੰਦਾ ਹੈ ਆਪਣੀ ਪ੍ਰੋਵਿੰਸ ਦੇ ਵਿੱਚ ਪ੍ਰੀਮੀਅਰ ਹੁਣ ਜਿੱਥੇ ਪ੍ਰੀਮੀਅਰ ਦੀ ਅਗਵਾਈ ਵਿੱਚ ਕੰਮ ਚੱਲਦਾ ਜਿੱਥੇ ਇੰਨੀਆਂ ਪਾਵਰ ਦਿੱਤੀਆਂ ਹੋਈਆਂ ਨੇ ਉੱਥੇ ਪੈਸਾ ਨਹੀਂ ਬਚ ਰਿਹਾ ਜਿਹੜੇ ਛੋਟੇ ਛੋਟੇ ਹਸਪਤਾਲ ਕਲੀਨਿਕ ਖੋਲੇ ਹੋਏ ਆ $30-35 billion ਦੇ ਬਜਟ ਵਾਲੇ ਸਾਲਾਨਾ ਹਾਂਜੀ ਉਹਨਾਂ ਦਾ ਸਿਸਟਮ ਜ਼ਿਆਦਾ ਐਫੀਸ਼ੀਐਂਟਲੀ ਕੰਮ ਕਿਵੇਂ ਕਰ ਰਿਹਾ ਸੋ ਹੂ ਇਜ਼ ਵਰਕਿੰਗ ਫੋਰ ਹੂਮ ਉਹ ਪ੍ਰਾਈਵੇਟ ਅਦਾਰੇ ਦਾ ਕੋਈ ਵੀ ਡਾਕਟਰ ਹੈ ਜਿਹੜਾ ਉਹ ਸਰਕਾਰ ਵਾਸਤੇ ਕੰਮ ਕਿਉਂ ਨਹੀਂ ਕਰ ਰਿਹਾ ਕਿ ਵਹਾਂ ਤੇ ਮਾਲ ਜੋੜੀ ਗਿਆ ਦੋ ਕੁਰਸੀਆਂ ਚੱਕ ਕੇ ਲਿਆਵੇ ਤੇ ਲਿਆ ਕੇ ਪਾਰਲੀਮੈਂਟ ਚ ਰੱਖ ਦੇ ਜਦੋਂ ਵੀ ਮਾਲ ਜਾਂਦਾ ਪਾਰਲੀਮੈਂਟ ਤੋਂ ਚੱਕ ਕੇ ਇਹਨਾਂ ਦੇ ਕਲੀਨਿਕਾਂ ਨੂੰ ਤੁਰਿਆ ਜਾਂਦਾ ਜੇ ਹੁਣ ਮਨੀ ਫਲੋ ਵੀ ਹੈਗਾ ਤੇ ਮਨੀ ਫਲੋ ਵੀ ਸਰਕਾਰੀ ਪੈਸਾ ਪ੍ਰਾਈਵੇਟ ਵਾਲੇ ਦੀ ਜੇਬ ਚ ਪੈ ਰਿਹਾ ਲੈ ਪ੍ਰਾਈਵੇਟ ਵਾਲੇ ਦਾ ਕਦੇ ਨਿਕਲ ਕੇ ਰੁਪਈਆ ਨਹੀਂ ਆਇਆ ਕਿ ਗਲਤੀ ਨਾਲ ਵੀ ਸਰਕਾਰੀ ਚ ਐਂਟਰੀ ਹੋ ਜੇ ਇਹ ਬਾਈ ਮਿਸਟੇਕ ਵੀ ਅਗਰ ਕਰੇਗਾ ਨਾ ਪੈਸਾ ਇਧਰ ਦਾ ਉਧਰ ਜਾਏਗਾ ਉਧਰੋਂ ਪੈਸਾ ਇਧਰ ਕਦੇ ਨਹੀਂ ਆ ਰਿਹਾ ਹੁਣ ਇੱਥੇ ਓਨਟੇਰੀਓ ਗਵਰਨਮੈਂਟ ਹੈਜ਼ ਨੈਵਰ ਬਿਫੋਰ ਮੇਡ ਪਬਲਿਕ ਦੀ ਰੇਟ ਇਟ ਪੇਜ਼ ਆ ਪ੍ਰਾਈਵੇਟ ਕਲੀਨਿਕ ਇਨ ਟੋਰਾਂਟੋ ਟੂ ਪਰਫੋਰਮ ਥਾਊਜ਼ੰਡਸ ਆਫ ਆਊਟ ਪੇਸ਼ੈਂਟ ਡੇ ਸਰਜਰੀਜ਼ ਈਚ ਈਅਰ ਇੱਕ ਸਾਲ ਦੇ ਵਿੱਚ ਕਿੰਨੀਆਂ ਸਰਜਰੀਜ਼ ਹੋਈਆਂ ਉਹਨਾਂ ਦੀ ਕਿੰਨੀ ਪੇਮੈਂਟ ਗਈ ਹੈ ਪਰ ਸਰਜਰੀ ਉਹਦਾ ਕੀ ਖਰਚਾ ਉਸ ਪ੍ਰਾਈਵੇਟ ਹਸਪਤਾਲ ਨੇ ਵਸੂਲਿਆ ਤੇ ਸਰਕਾਰ ਨੇ ਕਹਿਤਾ ਕਿ ਸਰਕਾਰੀ ਹਸਪਤਾਲਾਂ ਚ ਭੀੜਾਂ ਲੱਗਦੀਆਂ ਵੇਟ ਟਾਈਮ ਜ਼ਿਆਦਾ ਤੇ ਚਾਹੀ ਚੱਕ ਕੇ ਬੰਦਾ ਉਧਰ ਭੇਜਦਾ ਇਲਾਜ ਕਰਾਉਣ ਵਾਸਤੇ ਤੇ ਇਹਨਾਂ ਨੇ ਸਾਡੀ ਹੈਲਪ ਕੀਤੀ ਹੈ ਪਰ ਪਤਾ ਇਹ ਲੱਗਿਆ ਕਿ 2-3 ਗੁਣਾ ਉਹ ਫੀਸਾਂ ਵੱਧ ਲਈ ਜਾਂਦੇ ਆ ਉਹੀ ਸਰਜਰੀ ਦੀ ਇੱਧਰ ਜੇ 500 ਚ ਹੁੰਦੀ ਹੈ ਉਧਰ 1500 ਚ ਹੋਈ ਜਾਂਦੀ ਹੈ ਕਾਰਨ ਕੀ ਹੈ ਔਰ ਦੂਜਾ ਇਹ ਸਿਸਟਮ ਦੱਸਿਆ ਨਹੀਂ ਸੀ ਜਾ ਰਿਹਾ ਠੀਕ ਹੈ ਫਿਰ ਕੀ ਹੋਇਆ ਕਿ ਥਰੂ ਆ ਫਰੀਡਮ ਆਫ ਇਨਫੋਰਮੇਸ਼ਨ ਰਿਕੁਐਸਟ ਸੀਬੀਸੀ ਨਿਊਜ਼ ਓਬਟੇਨਡ ਡਾਕੂਮੈਂਟ ਦੈਟ ਰਿਵੀਲ ਦੋਜ਼ ਫੰਡਿੰਗ ਰੇਟਸ ਫੋਰ ਦਾ ਫਸਟ ਟਾਈਮ ਕਹਿੰਦੇ ਅਸੀਂ ਤਾਂ ਫਿਰ ਪਾਈ ਪਾ ਗਏ ਉਹ ਚਿੱਠੀ ਸੂਚਨਾ ਦੇ ਅਧਿਕਾਰ ਵਾਲੀ ਉਹਦੇ ਤੋਂ ਕਹਿੰਦੇ ਪਾਇਆ ਤਾਂ ਉਹਦੇ ਤਾਂ ਰੇਟ ਹੀ ਪਹਿਲੀ ਵਾਰ ਪਤਾ ਲੱਗਿਆ ਵੀ ਇਹ ਤਾਂ ਇੱਥੇ ਤਾਂ ਪੇਮੈਂਟਾਂ ਹੀ ਹੋਰ ਤਰ੍ਹਾਂ ਚ ਕਹੀ ਜਾਂਦੇ ਨੇ ਹੁਣ ਉਹੀ ਗੱਲ ਆ ਗਈ ਨਾ ਕਿ ਕੌਣ ਕਿਸਕੇ ਲਈ ਕੰਮ ਕਰ ਰਿਹਾ ਹੈ ਫੋਰ ਸੀਨੀਅਰ ਓਫੀਸ਼ਲਸ ਹੂ ਵਰਕ ਇਨ ਡਿਫਰੈਂਟ ਪਾਰਟਸ ਆਫ ਇੰਟੀਰੀਅਰ ਹਾਸਪਿਟਲ ਸਿਸਟਮ ਰਿਵਿਊਡ ਦੀ ਡਾਕੂਮੈਂਟਸ ਐਂਡ ਆਲ ਫੋਰ ਸੇ ਦਾ ਰੇਟ ਬੀਂਗ ਪੇਡ ਟੂ ਪ੍ਰਾਈਵੇਟਲੀ ਓਨਡ ਡਾਨ ਮਿਲਸ ਸਰਜੀਕਲ ਯੂਨਿਟ ਲਿਮਿਟਿਡ ਆਰ ਨੋਟਿਸਬਲੀ ਹਾਇਰ ਦੈਨ ਵਟ ਦਾ ਪ੍ਰੋਵਿੰਸ ਪ੍ਰੋਵਾਈਡ ਪਬਲਿਕ ਹਾਸਪਿਟਲ ਫੋਰ ਦਾ ਸੇਮ ਪ੍ਰੋਸੀਜਰ ਤੇ ਕਹਿੰਦੇ ਚਾਰ ਡਾਕਟਰਾਂ ਨੂੰ ਅਸੀਂ ਚੈੱਕ ਕਰਾਇਆ ਕਿ ਬਾਈ ਜੀ ਤੁਸੀਂ ਦੇਖ ਕੇ ਦੱਸੋ ਇਹ ਰੇਟ ਕਿਉਂ ਤੇ ਕਿਵੇਂ ਲੈ ਗਏ ਆ ਉਹ ਕਹਿੰਦੇ ਬਾਈ ਜਿਹੜੇ ਪ੍ਰਾਈਵੇਟਾਂ ਇਹ ਡਾਨ ਮਿਲਸ ਸਰਜੀਕਲ ਯੂਨਿਟ ਨੂੰ ਰੇਟ ਸਰਕਾਰ ਨੇ ਦਿੱਤੇ ਆ ਪ੍ਰੋਸੀਜਰ ਕਰਨ ਦੇ ਇਹ ਹਰ ਹਾਲਤ ਵਿੱਚ ਵੱਧ ਹੀ ਵਸੂਲੇ ਗਏ ਯਾਨੀ ਕਿ ਮੋਟੀ ਫੀ ਦਿੱਤੀ ਗਈ ਆ ਉਹਨਾਂ ਨੂੰ ਤੇ ਜਿਹਦੇ ਕਹਿੰਦੇ ਸਾਡੀ ਤਾਂ ਸਮੇਂ ਦੇ ਵਿੱਚ ਕੋਈ ਲੌਜਿਕ ਆਉਂਦਾ ਨਹੀਂ. ਫੋਰਡ ਐਂਡ ਹਿਸ ਹੈਲਥ ਮਿਨਿਸਟਰ ਹੈਵ ਪਿਚਡ ਦਿਸ ਐਕਸਪੈਂਸ਼ਨ ਐਜ਼ ਅ ਕੋਸਟ ਐਫੀਸ਼ੀਐਂਟ ਵੇ ਟੂ ਗੈਟ ਮੋਰ ਸਰਜਰੀਜ਼ ਡਨ ਐਂਡ ਰਿਡਿਊਸ ਵੇਟ ਟਾਈਮ. ਸਰਕਾਰ ਨੇ ਕਿਹਾ ਕਿ ਅਸੀਂ ਇਹਨੂੰ ਪ੍ਰਾਈਵੇਟ ਤੌਰ ਦੇ ਉੱਤੇ ਕੰਮ ਦਾ ਬੋਝ ਘਟਾਉਣ ਨੂੰ ਦਿੱਤਾ, ਇਹਦੇ ਨਾਲ ਪੈਸੇ ਵੀ ਬਚ ਗਏ, ਵੇਟ ਟਾਈਮ ਵੀ ਬਚ ਗਿਆ, ਲੋਕਾਂ ਨੂੰ ਹਸਪਤਾਲਾਂ ਦੇ ਲੰਮੀਆਂ ਲਾਈਨਾਂ ਤੇ ਇੰਤਜ਼ਾਰ ਨਹੀਂ ਕਰਨਾ ਪੈਣਾ. ਕੁਛ ਬੰਦਿਆਂ ਦਾ ਇਲਾਜ ਅਸੀਂ ਪ੍ਰਾਈਵੇਟ ਤੌਰ ਤੇ ਕਰਾਤਾ, ਤੇ ਜਦੋਂ ਪਤਾ ਲੱਗਿਆ ਕਿ ਜਿੰਨੇ ਚ ਅਸੀਂ ਤਿੰਨ ਬੰਦਿਆਂ ਦਾ ਇਲਾਜ ਕਰ ਦੇਣਾ ਸੀ ਉਹ ਪ੍ਰਾਈਵੇਟ ਵਾਲਾ ਇੱਕ ਦਾ ਹੀ ਬਿੱਲ ਬਣਾਈ ਜਾਂਦਾ, ਉੱਥੇ ਜਾ ਕੇ ਇਹਨਾਂ ਨੇ ਉਹ ਕੀਤਾ ਨੀ. ਜਿਵੇਂ ਕੈਟਰੈਕਟ ਆਹ ਮੋਤੀਏ ਦੀ ਸਰਜਰੀ ਲਾ ਲਓ ਅੱਖਾਂ ਦੀ, ਹੈ $1,264 ਇਹਨਾਂ ਨੇ ਪਾਏ ਆ, ਤੇ $4,037 ਇਹਨਾਂ ਨੇ ਗੈਲ ਬਲੈਡਰ ਰਿਮੂਵਲ ਵਰਗੇ ਏਦਾਂ ਦੇ ਕੰਮਾਂ ਦੇ ਇਹਨਾਂ ਦੇ $4,000 ਦੇ ਬਿੱਲ ਆਏ. ਠੀਕ ਹੈ ਜੀ. ਪਹਿਲਾਂ ਤਾਂ ਤੁਸੀਂ ਲਾ ਲਓ ਕਿ 70 ਤਰ੍ਹਾਂ ਦੀਆਂ ਕਹਿੰਦੇ ਇਹਨਾਂ ਨੇ ਡੌਨ ਮਿਲਸ ਨੇ ਸਰਜਰੀਜ਼ ਕੀਤੀਆਂ, ਤੇ ਉਹਨਾਂ ਦੀ ਲਿਸਟ ਕੱਢ ਕੇ ਉਹਨਾਂ ਦੇ ਰੇਟ ਕੱਢ ਕੇ ਦੇਖੇ ਵੀ ਡੌਨ ਮਿਲਸ ਵਾਲਾ ਪ੍ਰਾਈਵੇਟ ਕਲੀਨਿਕ ਹੈ ਉਹਨਾਂ ਨੇ ਕੀ ਕੀ ਰੇਟ ਚਾਰਜ ਕੀਤੇ ਆ ਤੇ ਸਰਕਾਰੀ ਰੇਟ ਕੀ ਆਉਂਦੇ ਆ. ਤੇ ਇਹਦੇ ਵਿੱਚ ਹੁਣ ਦੋ ਚਾਰ ਚੀਜ਼ਾਂ ਵੀ ਆਈ ਹੈ, ਜਿਵੇਂ ਕੈਟਰੈਕਟ ਦੀ ਸਰਜਰੀ ਹੈ, ਡੌਨ ਮਿਲਸ ਨੇ ਬਿੱਲ ਬਣਾਇਆ $1,264 ਦਾ, ਤੇ ਪਬਲਿਕ ਹਾਸਪਿਟਲ ਚ $508 ਲੱਗੇ ਆ ਜੇ ਅੱਖ ਦੀ ਸਰਜਰੀ ਆਪਾਂ ਮੋਤੀਏ ਦੀ ਸਰਜਰੀ ਕਰਾਉਂਦੇ ਆ. ਨੀ ਐਥਰੋਸਕੋਪੀ ਹੈ ਆਹੀ ਗੋਡਿਆਂ ਦਾ ਇਲਾਜ ਵਾਲਾ ਕੋਈ ਕਾਰੋਬਾਰ ਗਿਆ, ਇਹਦੇ ਵਿੱਚ ਵੀ $4,037 ਦਾ ਬਿੱਲ ਪ੍ਰਾਈਵੇਟ ਹਾਸਪਿਟਲ ਨੇ ਲਿਆ, ਜਦੋਂ ਕਿ ਸਰਕਾਰੀ ਚ ਖਰਚਾ $1,273 ਤੋਂ $1,692 ਤੱਕ ਦਾ ਰਿਹਾ. ਸੋ ਇਸ ਹਿਸਾਬ ਨਾਲ ਕਹਿੰਦੇ ਚੰਗੀਆਂ ਮੋਟੀਆਂ ਪੇਮੈਂਟਾਂ ਝੱਲੀਆਂ ਗਈਆਂ. ਅੱਗੇ ਜਾ ਕੇ ਆਪਾਂ ਹੋਰ ਗੱਲ ਕਰਨੀ ਹੈ, ਇੱਕ ਤਾਂ ਭਾਰਤ ਵਾਸੀਆਂ ਨੂੰ ਵੀ ਦੱਸਣ ਵਾਲੀ ਇੱਕ ਜ਼ਰੂਰੀ ਸੂਚਨਾ ਹੈਗੀ ਆ. ਤੇ ਕੁੱਲ ਮਿਲਾ ਕੇ ਕਹਿੰਦੇ ਇਹਨਾਂ ਨੇ ਡੌਨ ਮਿਲ ਸਰਜੀਕਲ ਯੂਨਿਟ ਨੂੰ ਸਰਕਾਰ ਨੇ ਇੱਕ ਤਾਂ ਬਿੱਲ ਦਿੱਤੇ ਆ $3.66 million, $36,60,000 ਦਿੱਤੇ ਆ. ਵਟ ਇਜ ਡਿਸਕ੍ਰਾਈਬਡ ਐਜ ਪ੍ਰਾਈਵੇਟ ਹਾਸਪਿਟਲ ਸਰਜੀਕਲ ਰਿਕਵਰੀ ਫੰਡਿੰਗ, ਇੱਕ ਤਾਂ ਫੰਡਿੰਗ ਦੀ ਕੈਟੇਗਰੀ ਬਣਾ ਕੇ ਇਹ ਫੰਡਿੰਗ ਵੀ ਦਿੱਤੀ ਹੈ. 664 ਮਾਈਨਰ ਕੰਪਲੈਕਸਿਟੀ ਸਰਜਰੀ, 465 ਮੋਡਰੇਟ ਕੰਪਲੈਕਸਿਟੀਜ਼ ਐਂਡ 175 ਹਾਇਰ ਕੰਪਲੈਕਸਿਟੀ ਸਰਜਰੀ ਡਿਊਰਿੰਗ ਈਚ ਈਅਰ, ਕਈ ਸਾਲਾਂ ਦੀ ਉਹ ਦਿੱਤੀ ਹੈ, ਤੇ 70 ਡਿਫਰੈਂਟ ਇਹ ਵੀ ਪ੍ਰੋਸੀਜਰ ਦੀ ਗੱਲ ਆ ਗਈ. ਸਭ ਤੋਂ ਇੰਟਰਸਟਿੰਗ ਗੱਲ ਜਿਹੜੀ ਆਉਂਦੀ ਹੈ, ਕੈਥਰੀਨ ਇਲੀਅਟ ਇਹਦੇ ਵਿੱਚ ਕੰਮ ਕਰਦੇ ਨਜ਼ਰ ਆਏ, ਐਂਡ ਸ਼ੀ ਵਾਜ਼ ਅ ਫਾਰਮਰ ਹੈਲਥ ਮਿਨਿਸਟਰ. ਫਾਰਮਰ ਹੈਲਥ ਮਿਨਿਸਟਰ, ਅਸੀਂ ਇੰਡੀਆ ਵਾਲੇ ਕਹਿੰਦੇ ਜੀ ਕਨੇਡਾ ਦੇ ਵਿੱਚ ਨਾ ਮੰਤਰੀ ਕਹਿੰਦੇ ਉਸੇ ਨੂੰ ਨੀ ਚਿਪਕੇ ਰਹਿੰਦੇ, ਮੈਂ ਤੁਹਾਡੇ ਵਾਂਗ ਨੀ ਬੈਠੇ ਉਹ, ਹਨਾ ਉਧਰ ਹੋਰ ਕੰਮ ਹੈ, ਗੱਲਾਂ ਜਿਹੜੇ ਵੇਲੇ ਪਾਣੀ ਦਿੰਦੀਆਂ ਕਦੇ ਦੇਖਿਆ ਪਾਣੀ ਚ ਜਾ ਕੇ ਪਤਾ ਲੱਗਦਾ ਹੁੰਦਾ ਕਨੇਡਾ ਖਾਂਗੇ ਤਾਂ ਪਤਾ ਲੱਗੂਗਾ ਉਹ ਕਿਵੇਂ ਕੰਮ ਕਰਦੇ ਆ. ਸੋ ਇਹਨਾਂ ਨੇ ਹੈਲਥ ਮਿਨਿਸਟਰ ਦੇ ਤੌਰ ਤੇ ਕੰਮ ਕੀਤਾ, ਹੈਲਥ ਮਿਨਿਸਟਰ ਤੋਂ ਬਾਅਦ ਇਹਨਾਂ ਨੇ ਆਪਣੀ ਕੰਸਲਟੈਂਸੀ ਫਾਰਮ ਬਣਾ ਲੈਂਦੇ ਆ ਜ਼ਿਆਦਾਤਰ. ਹੁਣ ਇਹ ਕੀ ਕਰ ਰਹੀ ਹੈ ਕਿ ਇਹਨਾਂ ਨੇ ਫਾਰਮਰ ਹੈਲਥ ਮਿਨਿਸਟਰ ਹੈ, ਇਹ ਇੱਕ ਕਲੀਅਰ ਪੁਆਇੰਟ ਨਾਂ ਦੀ ਕੰਪਨੀ ਦੀ ਲੌਬਿੰਗ ਦਾ ਕੰਮ ਕਰਦੇ ਆ. ਇਹ ਕੰਪਨੀ $1.5 billion ਦੀ ਪ੍ਰਾਈਵੇਟ ਐਕੁਟੀ ਫਰਮ ਹੈ, ਕੈਂਸਿੰਗਟਨ ਕੈਪੀਟਲ ਪਾਰਟਨਰਸ ਲਿਮਿਟਡ. ਉਹ ਮੇਰੇ ਤਾਂ ਸ਼ਾਇਦ ਰਿਜੈਕਟ ਨਾ ਅਜੇ ਹੋਣ, ਨਹੀਂ ਅਜੇ ਤੱਕ ਮੇਰੇ ਰਿਜੈਕਟ ਨਹੀਂ ਆਏ. ਚਲੋ ਕੋਈ ਨੀ, ਆਪਾਂ ਫਿਰ ਕੰਟੀਨਿਊ ਕਰ ਲੈਂਦੇ. ਹਾਂਜੀ, ਤੇ $35 million ਇਹਨਾਂ ਨੇ ਖਰਚੇ ਆ ਹੋਸਪਿਟਲ ਕਲੀਨਿਕ ਕਈ ਸੂਬਿਆਂ ਦੇ ਵਿੱਚ ਲਏ ਆ. ਸੋ ਇਹਨਾਂ ਦਾ ਮੁੱਖ ਕੰਮ ਓਨਟੈਰੀਓ, ਮੈਨਟੋਬਾ, ਅਲਬਰਟਾ ਤੇ ਬ੍ਰਿਟਿਸ਼ ਕੋਲੰਬੀਆ ਵਿੱਚ 2019 ਤੋਂ ਚੱਲ ਰਿਹਾ. $1.5 billion ਦੀ ਕੰਪਨੀ ਆ. ਫਾਰਮਰ ਹੈਲਥ ਮਿਨਿਸਟਰ ਕ੍ਰਿਸਟੀਨ ਇਲੀਅਟ, ਇਹ ਇੱਕ ਰਜਿਸਟਰਡ ਲੌਬੀਸਟ ਨੇ ਫੋਰਡ ਗਵਰਨਮੈਂਟ ਦੇ ਨਾਲ, ਇਸ ਕੰਪਨੀ ਜਿਹੜੀ ਕਲੀਅਰ ਪੁਆਇੰਟ ਕੰਪਨੀ ਰਨ ਕਰਦੀ ਆ ਪੂਰੇ ਦਾ ਪੂਰਾ ਇਹ ਬਿਜ਼ਨਸ, ਉਹਨਾਂ ਦੇ ਬਿਹਾਫ ਦੇ ਉੱਪਰ ਇਹ ਸਰਕਾਰ ਨਾਲ ਲੌਬਿੰਗ ਦਾ ਕੰਮ ਕਰਦੇ ਆ. ਤੇ ਹਰ ਆਫੀਸ਼ੀਅਲ ਰਜਿਸਟ੍ਰੇਸ਼ਨ ਸੇਜ਼ ਹਰ ਲੌਬਿੰਗ ਗੋਲਸ ਆਰ ਟੂ, ਹੁਣ ਇਹਨਾਂ ਦੇ ਕੀ ਇਰਾਦੇ ਗੋਲ ਕੀ ਨੇ ਇਹਨਾਂ ਦੇ, ਹਨਾ ਜੀ, ਟੂ ਇੰਗੇਜ ਦੀ ਗਵਰਨਮੈਂਟ ਇਨ ਅਪਡੇਟਿੰਗ ਐਂਡ ਇਨਕਰੀਜ਼ਿੰਗ ਦੀ ਬੇਸ ਫੰਡਿੰਗ ਅਮਾਊਂਟ ਅਵੇਲੇਬਲ ਟੂ ਕਲੀਅਰ ਪੁਆਇੰਟ, ਕਿ ਕਲੀਅਰ ਪੁਆਇੰਟ ਵਰਗੇ ਅਦਾਰਿਆਂ ਨੂੰ ਸਰਕਾਰ ਵੱਲੋਂ ਕਿੰਨੀ ਫੰਡਿੰਗ ਆਉਂਦੀ ਆ ਉਹ ਤੋਂ ਹੋਰ ਵੱਧ ਤੋਂ ਵੱਧ ਫੰਡਿੰਗ ਵਧਾਈ ਜਾਵੇ ਸਰਕਾਰ ਤੋਂ, ਕਿ ਇਹੋ ਜਿਹੇ ਅਦਾਰੇ ਨੂੰ ਤੁਸੀਂ ਜ਼ਿਆਦਾ ਵਿੱਤੀ ਸਹਾਇਤਾ ਦਿਓ ਤਾਂ ਕਿ ਇਹ ਹੋਰ ਲੋਕਾਂ ਦੀ ਸੇਵਾ ਕਰ ਸਕੇ. ਸੋ ਵੱਧ ਤੋਂ ਵੱਧ ਪੈਸਾ ਸਰਕਾਰ ਤੋਂ ਫੰਡਿੰਗ ਦੇ ਰੂਪ ਦੇ ਵਿੱਚ ਲੈਣਾ. ਤੇ ਇਹ ਕਹਿੰਦੇ ਵੀ ਇਹਨਾਂ ਦੇ ਕਲੀਨਿਕਸ ਨੇ ਜਿਹੜੇ 90% ਜਿਹੜੀਆਂ ਸਰਜਰੀਜ਼ ਕੀਤੀਆਂ ਨੇ ਉਹ ਸਰਕਾਰੀ ਪੈਸੇ ਦੇ ਉੱਤੇ ਕੀਤੀਆਂ ਨੇ, ਉਹਨਾਂ ਨੂੰ ਸਰਕਾਰ ਵੱਲੋਂ ਬਿੱਲ ਗਏ ਨੇ. ਪ੍ਰਾਈਵੇਟ ਇੰਸ਼ੋਰੈਂਸ ਕੰਪਨੀਆਂ ਵਾਲੇ ਬਿੱਲ ਕੈਸੇ ਜਾਤੇ ਹੋਣਗੇ, ਕਿੰਨੇ ਦਾ ਬਿੱਲ ਹੋਊਗਾ ਉਸ ਕੀ ਕਹਾ ਨਹੀਂ ਪਤਾ ਨਹੀਂ, ਕਿਉਂਕਿ ਪ੍ਰਾਈਵੇਟਾਈਜੇਸ਼ਨ ਦਾ ਸਭ ਤੋਂ ਵੱਡਾ ਫਾਇਦਾ ਕਿ ਯੂ ਕੈਨ ਨਾਟ ਆਸਕ ਕੁਐਸਚਨਸ, ਕਿਉਂਕਿ ਉਹਨਾਂ ਦਾ ਆਪਣਾ ਕਾਰੋਬਾਰ ਹੈ. ਇਹ ਕਿ ਜਿੰਨੇ ਕੁ ਸਰਕਾਰੀ ਪੈਸੇ ਗਏ ਆ ਸਿਰਫ ਇਹੀ ਫਰੀਡਮ ਆਫ ਇਨਫੋਰਮੇਸ਼ਨ ਐਕਟ ਦੇ ਥੱਲੇ ਜਾਣਕਾਰੀ ਲਈ ਜਾ ਸਕਦੀ ਸੀਗੀ, ਜੇ ਕੋਈ ਹੋਰ ਹੁੰਦਾ ਉਹਨੂੰ ਤੁਸੀਂ ਨਹੀਂ ਸੀ ਇਹ ਗੱਲਾਂ ਪੁੱਛ ਸਕਦੇ। ਸੋ ਇੱਕ ਛੋਟੀ ਜਿਹੀ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਅੱਗੇ ਕੰਟੀਨਿਊ ਕਰਦੇ।
ਯੂ ਆਰ ਲਿਸਨਿੰਗ ਟੂ WTUR 770 AM ਯੰਗਸਟਾਊਨ ਟੋਰਾਂਟੋ।
This holiday season, let's make a difference in the lives of children who need it most. Miracle on Main Street is an engaging and inclusive holiday festival and charity toy drive in support of local children and families. Together, we can inspire all to embrace the spirit of giving in our community and be part of creating memories to last a lifetime. Join Tiger Santa for Miracle on Main Street in downtown Brampton on Friday, November 17th from 6 p.m. to 10 p.m. There will be free amusement rides, entertainment, vendors, pony rides, tree lighting, and so much more. Free admission with a donation of a new unwrapped toy. For more information and to make an online contribution, visit miracleonmain.ca.
काश पैसे घर भेजना आसान और सुविधाजनक होता। CIBC ग्लोबल मनी ट्रांसफर के जरिए आपके प्रियजन उसी दिन कैश पिकअप सर्विस के साथ लोकल मनीग्राम एजेंट से कैश उठा सकते हैं। इसका मतलब है कि वे कैश उसी दिन ले सकते हैं जैसे कि ये दिन और ये दिन। अगर आप खुशियां बांटने जा रहे हैं तो $0 CIBC ट्रांसफर फी के साथ कैश पिकअप सर्विस के जरिए भेजें। CIBC.com/cashpickup पर जाएं। शर्तें और CIBC फॉरेन एक्सचेंज रेट्स लागू। CIBC, ambitions made real।
इस दिवाली पर गो ट्रांसिट आपके लिए लेकर आए हैं गो दिवाली ट्रेन। यूनियन स्टेशन से किशनर तक गो दिवाली ट्रेन पर दिवाली मनाते हुए अपने सफर को यादगार बनाएं। एक खास जश्न का मजा लें और शामिल हो जाएं म्यूजिक, डांस और बहुत से तोहफों भरे खूबसूरत सफर में। मजीद मालूमात के लिए gotransit.com/diwali।
WTUR 770 AM, your trusted source for news and information. Here comes your host, Ramanjit Sidhu, with the current affairs.
The current affairs ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਹੁਣ ਇਸ ਪ੍ਰੋਗਰਾਮ ਦੇ ਹਿੱਸੇ ਵਿੱਚ ਸਾਡੇ ਨਾਲ ਡਾਕਟਰ ਮੁਰਤਜ਼ਾ ਹੈਦਰ ਸਾਹਿਬ ਗੱਲਬਾਤ ਕਰਨਗੇ। ਡਾਕਟਰ ਸਾਹਿਬ ਲਾਈਨ ਤੇ ਜੁੜ ਚੁੱਕੇ ਨੇ। ਡਾਕਟਰ ਸਾਹਿਬ ਗੁੱਡ ਮਾਰਨਿੰਗ ਜੀ, ਵੈਰੀ ਵਾਰਮ ਵੈਲਕਮ, ਕੀ ਹਾਲ ਚਾਲ?
ਗੁੱਡ ਮਾਰਨਿੰਗ ਜੀ, ਸਭ ਵਧੀਆ, ਤੁਸੀਂ ਸੁਣਾਓ?
ਬਹੁਤ ਵਧੀਆ ਡਾਕਟਰ ਸਾਹਿਬ, ਬਹੁਤ ਵਧੀਆ ਜੀ। ਤੇ ਡਾਕਟਰ ਸਾਹਿਬ ਇੱਕ ਦੋ ਖਬਰਾਂ ਤੁਸੀਂ ਵੀ ਸਵੇਰੇ ਸਵੇਰੇ ਭੇਜੀਆਂ ਸੀ ਔਰ ਮੈਨੂੰ ਜਿਹੜੀ ਅੱਛੀ ਲੱਗੀ ਉਹ ਇਹ ਆਈ ਹੈ ਕਿ ਆਮ ਤੌਰ ਦੇ ਵਿੱਚ ਆਪਾਂ ਕਿਤੇ ਵੀ ਗੱਲ ਕਰ ਲਈ, ਅੱਜ ਕੱਲ ਕਹਿੰਦੇ ਆ ਕਿ ਅਮੀਰ ਅਮੀਰ ਹੁੰਦਾ ਜਾ ਰਿਹਾ ਔਰ ਗਰੀਬ ਗਰੀਬ ਹੁੰਦਾ ਜਾ ਰਿਹਾ, ਚਾਹੇ ਕੈਨੇਡਾ ਚਲੇ ਜਾਓ ਚਾਹੇ ਕਿਤੇ ਵੀ ਚਲੇ ਜਾਓ। ਤੇ ਹੁਣ ਕੈਨੇਡੀਅਨ ਟੈਕਸ ਫਾਈਲਰਸ ਦੀ ਜੋ ਐਨਾਲਿਸਿਸ ਦੀ ਰਿਪੋਰਟ CBC ਤੇ ਆਈ ਸੀ, ਜਿਹੜੀ ਆਪਾਂ ਤੁਹਾਡੇ ਨਾਲ ਵੀ ਸਾਂਝੀ ਕੀਤੀ ਹੈ, ਤੇ ਉਹਦੇ ਵਿੱਚ ਇਹ ਗੈਪ ਕਹਿੰਦੇ ਹੋਰ ਵਾਈਡਨ ਹੁੰਦਾ ਜਾ ਰਿਹਾ ਜੀ। ਸੋ ਵਟ ਆਰ ਯੋਰ ਰਿਐਕਸ਼ਨ ਆਨ ਦਿਸ?
ਹਾਂਜੀ, ਇਹ ਬੜਾ
ਕਹਿੰਦੇ ਨੇ ਕਿ ਇਨਕਮ ਇਨਇਕੁਐਲਿਟੀ ਇਹ ਬੜੀ ਵੱਧ ਰਹੀ ਹੈ ਪੂਰੀ ਦੁਨੀਆਂ ਚ, ਤੇ ਕੈਨੇਡਾ ਚ ਕੋਈ ਐਕਸੈਪਸ਼ਨ ਨਹੀਂ ਹੈ। ਉਹ ਜਿਹੜੀ ਇਨਕਮ ਇਕੁਐਲਿਟੀ ਹੁੰਦੀ ਹੈ ਉਸ ਤਰ੍ਹਾਂ ਹੁੰਦਾ ਕਿ ਹਰ ਜਿਸ ਤਰ੍ਹਾਂ ਟਾਈਮ ਲੰਘਦਾ ਜਾਂਦਾ ਤੇ ਜਿਹੜੇ ਉਹ ਜ਼ਿਆਦਾ ਅਮੀਰ ਨੇ, ਜਿਹੜੇ ਟੌਪ 1% ਜਾਂ ਟੌਪ 2% ਅਰਨਰਸ ਨੇ, ਤੇ ਉਹਨਾਂ ਦੀ ਵੈਲਥ, ਉਹਨਾਂ ਦੀ ਇਨਕਮ ਜਿਹੜੀਆਂ ਨੇ ਉਹ ਹਰ ਸਾਲ ਤੇਜ਼ੀ ਦੇ ਨਾਲ ਵਧਦੀਆਂ, ਤੇ ਜਿਹੜੇ ਬੋਟਮ ਨੇ, ਬੋਟਮ 50% ਜਾਂ ਬੋਟਮ 20%, ਉਹਨਾਂ ਦੀ ਇਨਕਮ ਜਾਂ ਤੇ ਨਹੀਂ ਵੱਧ ਰਹੀਆਂ ਜਾਂ ਘੱਟ ਰਹੀਆਂ ਨੇ। ਤੇ ਉਹ ਜਿਹੜਾ ਉਹਨਾਂ ਨੇ ਹਿਸਾਬ ਲਾਇਆ 2020 ਦਾ ਤੇ 2021 ਦਾ, ਤੇ ਉਹਨਾਂ ਨੇ ਹਿਸਾਬ ਲਾ ਕੇ ਦੱਸਿਆ ਕਿ ਜਨਾਬ 2021 ਚ ਜਿਹੜੇ 1% ਟੌਪ ਤੇ ਸਨ ਉਹਨਾਂ ਦੀ ਤੇ ਇਨਕਮ 9% ਵੱਧ ਗਈਆਂ, ਯਾਨੀ 10% ਵੱਧ ਗਈਆਂ ਤਕਰੀਬਨ। ਤੇ ਜਿਹੜੇ ਬੋਟਮ 50% ਸਨ ਉਹਨਾਂ ਦੀ ਇਨਕਮ $1400 ਘੱਟ ਗਈ 2020 ਦੇ ਮੁਕਾਬਲੇ ਚ। ਤੇ ਉਹਦਾ ਮਤਲਬ ਇਹ ਹੈ ਕਿ ਜਿਹੜੇ ਅੱਧੇ ਜਿਹੜੇ ਬੋਟਮ ਹਾਫ ਹੈ ਕੈਨੇਡਾ ਦਾ, ਉਹਨਾਂ ਦੀ ਇਨਕਮ 2020 ਤੋਂ 2021 ਜਾਂਦੇ ਜਾਂਦੇ ਘੱਟੀ ਵਧੀ ਨਹੀਂ, ਤੇ ਜਿਹੜੇ ਟੌਪ ਤੇ ਨੇ ਉਹ ਉਹਨਾਂ ਦੀ ਇਨਕਮ ਵੱਧ ਰਹੀ ਨੇ। ਅੱਛਾ, ਉਹਦੀ ਵਜ੍ਹਾ ਵੀ ਉਹਨਾਂ ਨੇ ਦੱਸ ਦਿੱਤੀ। ਉਹਨਾਂ ਨੇ ਕਿਹਾ ਜੀ ਕਿ ਹੋਇਆ ਇਹ ਸੀ ਕਿ 2020 ਵਿੱਚ ਉਹ ਚੂੰਕਿ COVID-19 ਸੀ ਤੇ ਸਰਕਾਰ ਨੇ ਵੀ ਕਾਫੀ ਪੈਸੇ ਦਿੱਤੇ ਸਰਬ ਜਿਹੜੀ ਸੀ ਨਾ, ਕਿ ਤੁਸੀਂ ਅਗਰ ਕੰਮ ਨਹੀਂ ਕਰ ਰਹੇ ਤੇ ਤੁਹਾਨੂੰ ਪੈਸੇ ਲੱਭ ਜਾਣੇ ਨੇ, ਤੇ ਉਹ ਪੇਮੈਂਟ ਜਿਹੜੀ ਨੇ ਉਹਨਾਂ ਨੇ ਲੋਕਾਂ ਦੀ ਇਨਕਮ ਵਧਾ ਦਿੱਤੀਆਂ। ਤੇ ਇਸ ਵਜ੍ਹਾ ਉਹ ਜੀ ਸਿਰਫ 2021 ਚ ਉਹਨਾਂ ਨੇ ਉਹ ਜਾਂ ਤੇ ਘੱਟ ਕਰ ਦਿੱਤੀ ਸਰਕਾਰ ਨੇ ਪੇਮੈਂਟ, ਜਾਂ ਉਹ ਬਿਲਕੁਲ ਹੀ ਬੰਦ ਕਰ ਦਿੱਤਾ ਪ੍ਰੋਗਰਾਮ, ਤੇ ਫਿਰ ਲੋਕਾਂ ਦੀ ਇਨਕਮ ਜਿਹੜੀਆਂ ਨੇ ਦੁਬਾਰਾ ਘੱਟ ਗਈਆਂ ਨੇ। ਲੇਕਿਨ ਇਹ ਤੇ ਹੋ ਗਿਆ ਨਾ 2020-2021 ਦੀ ਕਹਾਣੀ। ਅਸਲ ਵਿੱਚ ਇਹ ਜਿਹੜੀ ਇਨਕਮ ਇਨਇਕੁਆਲਿਟੀ ਹੈ, ਇਹ ਬੜਾ ਲਾਰਜ ਸਬਜੈਕਟ ਹੈਗਾ, ਤੇ ਬੜੇ ਕਾਬਿਲ ਲੋਕ, ਇੱਕ ਨੋਬੈਲ ਲੋਰੀਏਟ ਇਕਨੋਮਿਸਟ ਨੇ, ਉਹਨਾਂ ਦਾ ਨਾਂ ਹੈ ਐਂਗਸ ਡੀਟਨ, ਤੇ ਐਂਗਸ ਡੀਟਨ ਨੇ ਤੇ ਆਪਣੀ ਸਾਰੀ ਜ਼ਿੰਦਗੀ ਲਾ ਦਿੱਤੀ ਇਹ ਚੀਜ਼ਾਂ ਦੱਸਦੇ। 1960-70 ਤੋਂ ਦੱਸ ਰਿਹਾ ਕਿ ਜਨਾਬ ਲੋਕਾਂ ਦੇ ਜਿਹੜੇ ਬੋਟਮ ਹਾਫ ਨੇ ਉਹਨਾਂ ਦੀ ਇਨਕਮਸ ਵੱਧ ਨਹੀਂ ਰਹੀਆਂ। ਹੁਣ ਕੈਨੇਡਾ ਚ ਕੀ ਹੋ ਰਿਹਾ ਕਿ ਇਨਕਮਸ ਵੀ ਦੋ ਤਰ੍ਹਾਂ ਦੀ ਹੁੰਦੀਆਂ ਨੇ, ਇੱਕ ਹੁੰਦੀ ਹੈ ਜੀ ਨੋਮੀਨਲ ਇਨਕਮ, ਜਿਹੜੀ ਤੁਸੀਂ ਜਾਣਦੇ ਹੋ ਕਿ ਜੀ ਮੇਰੀ ਇੰਨੀ ਤਨਖਾਹ ਹੈ ਤੇ ਮੇਰੀ ਇੰਨੀ ਇਨਕਮ ਹੈਗੀ। ਇੱਕ ਹੁੰਦੀ ਹੈ ਰੀਅਲ ਇਨਕਮ, ਉਹ ਰੀਅਲ ਇਨਕਮ ਇਹ ਹੁੰਦੀ ਹੈ ਕਿ ਤੁਸੀਂ ਉਹਨੂੰ ਇਨਫਲੇਸ਼ਨ ਦੇ ਨਾਲ ਐਡਜਸਟ ਕਰਦੇ ਹੋ। ਤੇ ਕਹਾਣੀ ਅਸਲ ਚ ਇਹ ਹੈ ਕੈਨੇਡਾ ਦੀ ਕਿ ਜਿਹੜੇ ਬੋਟਮ ਹਾਫ ਹੈ ਨਾ ਕੈਨੇਡਾ ਦਾ, ਜਿਹੜੇ ਬੋਟਮ 50% ਨੇ, ਉਹਨਾਂ ਦੀ ਰੀਅਲ ਇਨਕਮ ਜਿਹੜੀਆਂ ਨੇ ਉਹ ਕਈ ਸਾਲਾਂ ਤੋਂ ਵੱਧ ਨਹੀਂ ਰਹੀ। ਔਰ ਸਾਡਾ ਸਭ ਤੋਂ ਬੜਾ ਚੈਲੰਜ ਇਹੀ ਹੈ ਕਿ ਸਾਡੀ ਜਿਹੜੀ ਬੋਟਮ ਹਾਫ ਲੇਬਰ ਫੋਰਸ ਹੈ ਉਹਦੀ ਇਨਕਮ ਸਟੈਗਨੈਂਟ ਹੈ, ਤੇ ਜਿਹੜੇ ਟੌਪ ਦੇ ਨੇ ਉਹ ਉਹਨਾਂ ਦੀ ਇਨਕਮ ਵੱਧ ਰਹੀ ਨੇ ਔਰ ਵਧਦੀ ਜਾ ਰਹੀ ਨੇ, ਤੇਜ਼ੀ ਦੇ ਨਾਲ ਵੱਧ ਰਹੀ ਨੇ। ਇਹ ਸਿਰਫ ਇਨਕਮ ਨਹੀਂ, ਉਹਨਾਂ ਦੇ ਐਸੈਟਸ ਅਗਰ ਵੇਖੋ ਨਾ, ਜਿਹੜੀ ਇੱਥੇ ਰੀਅਲ ਸਟੇਟ ਦੇ ਐਸੈਟਸ ਨੇ ਜਾਂ ਇਨਵੈਸਟਮੈਂਟਸ ਦੇ ਐਸੈਟਸ ਨੇ, ਤੇ ਉਹਨੂੰ ਜੇ ਸਿਰਫ ਵੇਖੋ ਤੇ ਉਸ ਤੇ ਕੈਪੀਟਲ ਗੇਨਸ ਦੀ ਰੈਵਨਿਊ ਇਨਕਮ ਆਉਂਦੀ ਹੈ, ਤੇ ਉਹ ਕੈਪੀਟਲ ਗੇਨਸ ਵੀ ਬਹੁਤ ਬਥੇਰੇ ਵੱਧ ਰਹੇ ਨੇ, ਤੇ ਇਟਸ ਅ ਬਿਗ ਚੈਲੰਜ।
ਹੁਣ ਜਿਵੇਂ ਅਸੀਂ ਪਿੱਛੋਂ ਲੈ ਕੇ ਚੱਲਦੇ ਹਾਂ ਕਿਸਾਨੀ ਦੀਆਂ ਗੱਲਾਂ ਕਰ ਲਓ ਜਾਂ ਇੰਡੀਆ ਦੇ ਵਿੱਚ ਮੈਂ ਹਾਲਾਤ ਦੇਖ ਰਿਹਾ ਤੇ ਉਹਦੇ ਵਿੱਚ ਉਹ ਨੈਚੁਰਲੀ ਆ ਉਹ ਸਰ ਕਿਤੇ ਚੱਜ ਦੀ ਨੌਕਰੀ ਹੈ ਹੀ ਨੀ ਕਿਤੇ ਸਰ। ਇੱਥੇ 15-15 ਹਜ਼ਾਰ ਦੇ ਵਿੱਚ ਲੈਕਚਰਰ ਲਾ ਦਿੰਦੇ ਸਕੂਲਾਂ ਦੇ, ਅੱਗੇ ਇੱਦਾਂ ਦੀ ਗੱਲ ਨਹੀਂ ਸੀ। ਹੁਣ ਜਿਹੜੇ ਉਹ ਵੈਲ ਪੇਇੰਗ ਜੋਬਸ ਨੇ ਉਹ 2-4 ਕਿਤੇ ਦਿਖਾ ਦਿੰਦੇ ਆ, ਉਹਨੂੰ ਐਡਵਰਟਾਈਜ਼ ਵੀ ਬਹੁਤ ਕਰਦੇ ਆ। ਪ੍ਰਾਈਵੇਟ ਇੰਸਟੀਚਿਊਟ ਮੈਂ ਇੱਥੇ ਦੇਖਿਓ, ਕਹਿੰਦੇ ਸਾਡੇ ਤਾਂ ਜੀ 50-50 ਲੱਖ ਦਾ ਪੈਕੇਜ ਮਿਲ ਰਿਹਾ ਬੱਚਿਆਂ ਨੂੰ, ਬਾਕੀ ਸਾਰੇ ਉਹ ਇੱਥੇ ਰੋਲੀ ਕਰਦੇ ਹੁੰਦੇ ਨੇ। ਸੋ ਮਤਲਬ ਕਿ ਡਿਸਪੈਰਿਟੀ ਤਾਂ ਹੈ ਹੀ ਹੈ ਜੀ। ਉਹ ਇੱਧਰ ਫੂਡ ਬੈਂਕ ਦੀਆਂ ਖ਼ਬਰਾਂ ਕੈਨੇਡਾ 'ਚ ਆ ਰਹੀਆਂ ਨੇ, ਅਫੋਰਡੇਬਿਲਟੀ ਦੀਆਂ ਖ਼ਬਰਾਂ ਆ ਰਹੀਆਂ ਨੇ, ਬਟ ਐਵਰੀ ਇੰਡੀਕੇਟਰ ਇਜ਼ ਦੇਅਰ ਦੈਟ ਦੀ ਇਕਾਨਮੀ ਇਜ਼ ਸਕਿਊਰਡ ਐਂਡ ਇਟ ਇਜ਼ ਨੋਟ ਵਰਕਿੰਗ ਇਨ ਫੇਵਰ ਆਫ ਲਾਈਕ ਲਾਰਜ ਨੰਬਰ ਆਫ ਪੀਪਲ। ਹੈਂਡਫੁੱਲ ਲੋਕਾਂ ਲਈ ਤਾਂ ਕੰਮ ਕਰਦੇ ਹੀ ਹੈ
ਜੀ, ਬਿਲਕੁਲ। ਉਹ ਜਿਹੜੀ ਇਕਾਨਮੀ ਅਸਲ ਮਸਲਾ ਹੁੰਦਾ ਨਾ ਇਹ ਕਿ ਓਵਰ ਟਾਈਮ ਤੁਸੀਂ ਆਪਣੀ ਲੇਬਰ ਫੋਰਸ ਨੂੰ ਅਪ ਸਕਿੱਲ ਕਰਦੇ ਹੋ, ਯਾਨੀ ਜਿਹੜਾ ਹੱਥ ਦੇ ਨਾਲ ਖੇਤੀਬਾੜੀ ਕਰਦਾ ਸੀ ਪਹਿਲਾਂ ਉਹਨੂੰ ਟਰੈਕਟਰ ਲੈ ਦਿੰਦੇ ਹੋ, ਫਿਰ ਉਹਦੇ ਬਾਅਦ ਥਰੈਸ਼ਰ ਲੈ ਦਿੰਦੇ ਹੋ, ਤੇ ਇਸੇ ਤਰ੍ਹਾਂ ਤੁਸੀਂ ਦੇਖ ਰਹੇ ਜਿਸ ਤਰ੍ਹਾਂ ਐਗਰੀਕਲਚਰ ਵਿੱਚ ਵੀ ਪਹਿਲਾਂ ਅਸੀਂ ਤੇ ਬੈਲ ਲਾ ਕੇ ਤੇ ਹਲ ਚਲਾਉਂਦੇ ਸਨ, ਹੁਣ ਜਨਾਬ ਸਾਰੇ ਟਰੈਕਟਰ ਚਲਾਉਂਦੇ ਨੇ। ਅਪ ਸਕਿੱਲ ਹੁੰਦੀ ਹੈ ਇਕਾਨਮੀ, ਇੱਥੇ ਕੈਨੇਡਾ ਇਕਾਨਮੀ ਜਿਹੜੀ ਹੈ ਉਹ ਅਪ ਸਕਿੱਲ ਨਹੀਂ ਹੋ ਰਹੀ, ਤੇ ਉਸਦੀ ਵਜ੍ਹਾ ਦੇ ਨਾਲ ਜਿਹੜੇ ਬੋਟਮ ਹਾਫ ਦੇ ਵਰਕਰ ਹੈ ਉਹਦੇ ਸਕਿੱਲਸ ਇੰਪਰੂਵ ਨਹੀਂ ਹੋ ਰਹੇ, ਜੇ ਸਕਿੱਲਸ ਇੰਪਰੂਵ ਨਹੀਂ ਹੁੰਦੇ ਤੇ ਉਹਦੀ ਵੇਜ ਇੰਪਰੂਵ ਨਹੀਂ ਹੁੰਦੀ। ਇਹ ਸਾਡਾ ਕ੍ਰਾਈਸਿਸ ਹੈ ਇੱਥੇ ਕੈਨੇਡਾ 'ਚ। ਤੇ ਉੱਥੇ ਇੰਡੀਆ ਪਾਕਿਸਤਾਨ 'ਚ ਮਸਲਾ ਇਹ ਹੈ ਕਿ ਉੱਥੇ ਓਪਰਚੁਨਿਟੀਜ਼ ਨਹੀਂ ਦਿੰਦੇ, ਉੱਥੇ ਕਹਿੰਦੇ ਨੇ ਇੱਕ ਚੀਜ਼ ਹੁੰਦੀ ਹੈ ਅਲੀਟ ਕੈਪਚਰ। ਅਲੀਟ ਕੈਪਚਰ ਇਹ ਹੁੰਦੀ ਹੈ ਕਿ ਜਿਨ੍ਹਾਂ ਦੇ ਹੱਥ 'ਚ ਰਿਸੋਰਸਿਸ ਨੇ, ਗਵਰਨਮੈਂਟਸ ਨੇ, ਉਹ ਕਹਿੰਦੇ ਨੇ ਕਿ ਸਾਰਾ ਅਸੀਂ ਖਾਈਏ ਕਿਸੇ ਦੂਜੇ ਦੇ ਹੱਥ ਨਾ ਆਏ, ਤੇ ਉਹ ਹਾਊਸਿੰਗ ਸਕੀਮਸ, ਲੈਂਡ ਸਕੀਮਸ, ਲੋਨ ਸਕੀਮਸ, ਉਹ ਸਾਰੀ ਜਿਹੜੀ ਨੇ ਨਾ ਉਹ ਉੱਥੇ ਅਲੀਟ ਕੈਪਚਰ ਦੀ ਵਜ੍ਹਾ ਦੇ ਨਾਲ ਉਹ ਜਿਹੜੇ ਗਵਰਨਮੈਂਟਸ ਨੇ, ਜਿਹੜੇ ਪਾਵਰਫੁਲ ਨੇ, ਉਹ ਲੈ ਜਾਂਦੇ ਨੇ, ਤੇ ਮਿਲੀਅਨਸ ਜਿਹੜੇ ਨੇ ਉਹ ਸਿਰਫ ਮੂੰਹ ਤੱਕ ਦੇ ਰਹਿ ਜਾਂਦੇ ਨੇ ਕਿ ਸਾਡੀ ਵਾਰੀ ਕਦੀ ਆਉਣੀ, ਤੇ ਉਹਨਾਂ ਦੀ ਵਾਰੀ ਨਹੀਂ ਆ ਰਹੀ। ਤੇ ਇਨ ਦੀ ਐਂਡ ਸਰਕਮਸਟਾਂਸਿਸ ਜ਼ਰੂਰ ਡਿਫਰੈਂਟ ਨੇ ਇੰਡੀਆ ਤੇ ਕੈਨੇਡਾ 'ਚ, ਜਾਂ ਆਪਾਂ ਇੰਡੀਆ ਤੇ ਪਾਕਿਸਤਾਨ 'ਚ, ਲੇਕਿਨ ਆਊਟਕਮ ਇੱਕ ਹੀ ਹੈ ਕਿ ਰਿਚ ਇਜ਼ ਗੈਟਿੰਗ ਰਿਚਰ ਐਂਡ ਦ ਪੂਅਰ ਇਜ਼ ਗੈਟਿੰਗ ਪੂਅਰ।
ਡਾਕਟਰ ਸਾਹਿਬ, ਇੱਕ ਪਾਕਿਸਤਾਨ ਦੀ ਖਬਰ ਹੈ ਜੀ, ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਸ ਦੀ PIA ਕਹਿੰਦੇ ਕੋਈ ਫਲਾਈਟ ਅਟੈਂਡੈਂਟ ਹਾਉ ਕਮ ਦੇ ਗੋ ਵੈਨਿਸ਼ਡ ਇਨ ਕੈਨੇਡਾ, ਗਾਇਬ ਹੋ ਗਏ ਕਿਤੇ ਲੋਕਲ।
ਹਾਂਜੀ, ਇਹ ਜਿਹੜਾ ਹੁੰਦਾ ਨਾ ਇਹ ਪਹਿਲਾਂ ਖਬਰਾਂ ਆਉਂਦੀਆਂ ਸਨ ਕਿ ਅਫਰੀਕਾ ਤੋਂ ਕੋਈ ਆਈ ਟੀਮ ਇੱਥੇ ਓਲੰਪਿਕਸ 'ਚ ਤੇ ਗਾਇਬ ਹੋ ਗਈ, ਜਾਂ ਕਿਸੇ ਹੋਰ ਮੁਲਕ ਤੋਂ ਆਏ ਜਿੱਥੇ ਬਿਲਕੁਲ ਹਾਲਾਤ ਖਰਾਬ ਹੋਣ। ਹੁਣ ਕਾਫੀ ਸਾਲਾਂ ਤੋਂ ਇਸ ਤਰ੍ਹਾਂ ਹੋ ਰਿਹਾ ਕਿ ਕੈਨੇਡਾ ਜਿਸ ਵੇਲੇ ਫਲਾਈਟ ਆਉਂਦੀ ਹੈ PIA ਦੀ, ਤੇ ਇਧਰੋਂ ਉਹਨਾਂ ਦੇ ਫਲਾਈਟ ਅਟੈਂਡੈਂਟ ਜਿਹੜੇ ਨੇ ਗਾਇਬ ਹੋ ਜਾਂਦੇ ਨੇ। ਉਹ ਮੇਰੇ ਖਿਆਲ ਕੋਈ ਤੀਜਾ ਚੌਥਾ ਕੇਸ ਹੋ ਗਿਆ ਇਸ ਸਾਲ, ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਵੀ 3-4 ਫਲਾਈਟ ਅਟੈਂਡੈਂਟ ਜਿਹੜੇ ਨੇ ਉਹ ਆ ਕੇ ਤੇ ਗਾਇਬ ਹੋ ਗਏ ਤੇ ਇੱਥੇ ਹੀ ਰੁਕ ਗਏ ਤੇ ਪਤਾ ਨਹੀਂ ਚੱਲਿਆ। ਉਹ ਅਜ਼ਾਇਲਮ ਦੇ ਲਈ ਅਪਲਾਈ ਕਰ ਦੇਣਗੇ ਇੱਥੇ ਪਨਾਹ ਦੇ ਲਈ। ਉਹਦੀ ਵਜ੍ਹਾ ਇਹ ਹੈ ਕਿ ਪਾਕਿਸਤਾਨ ਦੀ ਇਕਨੋਮਿਕ ਸਿਚੁਏਸ਼ਨ ਕਾਫੀ ਡਿਟੀਰੀਓਰੇਟ ਹੋ ਗਈ ਹੈ, ਤੇ ਜਿਹੜਾ ਬਾਹਰ ਆ ਜਾਂਦਾ ਤਾਂ ਕੋਸ਼ਿਸ਼ ਜਿਸ ਤਰ੍ਹਾਂ ਮੈਂ ਇੱਥੇ ਹੀ ਰੁਕ ਜਾਵਾਂ, ਤੇ ਇਟਸ ਅ ਵੈਰੀ ਸੌਰੀ ਸਟੇਟ ਆਫ ਅਫੇਅਰਸ। ਕਿ ਉਹਦੇ ਬਾਅਦ ਕੀ ਹੁੰਦਾ ਕਿ ਫਿਰ ਪਾਕਿਸਤਾਨ ਦੀ ਏਅਰਲਾਈਨਸ ਜਿਹੜੀ ਦੁਨੀਆ ਦੀ ਗਵਰਨਮੈਂਟ ਨੇ ਉਹ ਇਤਬਾਰ ਨਹੀਂ ਕਰਨਗੀਆਂ, ਉਹ ਪਾਬੰਦੀਆਂ ਲਾ ਦੇਣਗੀਆਂ, ਫਲਾਈਟਾਂ ਬੰਦ ਕਰ ਦੇਣਗੇ। ਤੇ ਇਹ ਬੜਾ ਦੁੱਖ ਦੇਣ ਵਾਲਾ ਖਬਰ ਹੈ ਕਿ ਇੱਥੇ ਹੁਣ ਇਹ ਚੌਥਾ ਜਿਹੜਾ ਫਲਾਈਟ ਕਰੂ ਹੈ ਉਹ ਆਇਆ ਤੇ ਬੰਦਾ ਜਿਹੜਾ ਉਹ ਡਿਸਅਪੀਅਰ ਹੋ ਗਿਆ ਤੇ ਉਹ ਤਾਂ ਪਤਾ ਹੀ ਕੋਈ ਨੀ। ਇਹੀ ਕੰਮ ਪਿਛਲੇ ਸਾਲ ਵੀ ਹੋਏ ਸੀ, ਉਸ ਤੋਂ ਪਹਿਲਾਂ ਵੀ ਹੋਇਆ ਸੀ। ਜਿਉਂ ਜਿਉਂ ਹਾਰਡਸ਼ਿਪਸ ਪਾਕਿਸਤਾਨ ਵਿੱਚ ਵੱਧਦੀਆਂ ਜਾਣਗੀਆਂ ਉਹਦੇ ਨਾਲ ਹੀ ਇਸ ਤਰ੍ਹਾਂ ਦੇ ਇੰਸੀਡੈਂਟ ਜਿਹੜੇ ਨੇ ਉਹ ਵੱਧਦੇ ਜਾਣਗੇ ਜੀ। ਅਗਰ ਲੋਕਾਂ ਨੂੰ ਓਪਰਚੁਨਿਟੀ ਹੋਵੇ ਪਾਕਿਸਤਾਨ ਵਿੱਚ, ਕੀ ਜ਼ਰੂਰਤ ਹੈ ਇੱਥੇ ਆ ਕੇ ਲੁੱਕ ਛੁੱਪ ਕੇ ਰਹਿਣਾ ਤੇ ਅਸਾਈਲਮ ਲਈ ਅਪਲਾਈ ਕਰਨਾ, ਅਨਸਰਟਨਿਟੀ ਦੀ ਜ਼ਿੰਦਗੀ ਗੁਜ਼ਾਰਨਾ? ਮੈਨੂੰ ਲੱਗਦਾ ਕਿ ਇੱਧਰ ਦੀ ਅਨਸਰਟਨਿਟੀ ਉਹਨਾਂ ਨੂੰ ਪਾਕਿਸਤਾਨ ਦੀ ਅਨਸਰਟਨਿਟੀ ਤੋਂ ਜ਼ਿਆਦਾ ਬਿਹਤਰ ਲੱਗਦੀ ਹੈ। ਲੇਕਿਨ ਤਾਂ ਬੜਾ ਰਿਸਕ ਏਅਰਲਾਈਨ ਦੇ ਵਾਸਤੇ ਕਿ ਕਿਸੇ ਏਅਰਲਾਈਨ ਦੇ ਅੰਦਰ ਡਿਸਿਪਲਿਨ ਨਾ ਹੋਵੇ, ਉਹਦੇ ਜਿਹੜੇ ਕਰੂ ਨੇ ਉਹ ਡਿਸਅਪੀਅਰ ਹੋਣਾ ਸ਼ੁਰੂ ਹੋ ਜਾਏ ਤੇ ਉਸ ਏਅਰਲਾਈਨ ਨੂੰ ਫਿਰ ਰਿਸਟ੍ਰਿਕਸ਼ਨ ਲਾ ਦਿੰਦੀਆਂ ਨੇ ਮੁਲਕ, ਉਹ ਕਹਿੰਦੇ ਨੇ ਕਿ ਤੁਸੀਂ ਨਾ ਹੀ ਆਓ ਤੇ ਚੰਗਾ, ਕਿਉਂਕਿ ਤੁਹਾਡਾ ਕੰਟਰੋਲ ਨਹੀਂ ਆਪਣੇ ਇੰਪਲੋਈਜ਼ ਤੇ।
ਦੋਸਤੋ ਜੀ, ਪਿਛਲੇ ਦਿਨ ਸਾਈਬਰ ਅਟੈਕ ਜਿਹੜਾ ਕਰਦੇ ਆ ਤੇ ਬਾਅਦ ਵਿੱਚ ਰੈਂਸਮ ਮੰਗਦੇ, ਇੱਕ ਪਬਲਿਕ ਲਾਇਬ੍ਰੇਰੀ ਦੀ ਵੀ ਖਬਰ ਸੀ ਤੇ ਹੁਣ ਵਿੰਸਰ ਵਾਲੀ ਵੀ ਇੱਕ ਤੁਸੀਂ ਅੱਜ ਸ਼ੇਅਰ ਕੀਤੀ ਹੈ, ਤੇ ਇਹਦੇ ਵਿੱਚ ਕਿਵੇਂ ਇਹ ਹੈਕਰਸ ਹਾਊ ਡੂ ਦੇ ਵਰਕ ਤੇ ਇਹਨਾਂ ਡੇਟਾ ਐਕਸਟੋਰਟ ਕਰ ਲੈਂਦੇ ਆ ਤੇ ਉਸ ਚ ਪੈਸੇ ਵੀ ਕਾਫੀ ਬਣਦੇ ਆ?
ਹਾਂਜੀ, ਇਹ ਬੜਾ ਨਾ, ਜਿਉਂ ਜਿਉਂ ਅਸੀਂ ਡਿਜੀਟਲ ਹੁੰਦੇ ਜਾ ਰਹੇ ਨੇ, ਸਾਡੇ ਸਾਰੇ ਰੈਕਰਡ ਡਿਜੀਟਲ ਨੇ, ਮੈਡੀਕਲ ਰੈਕਰਡ ਨੇ, ਐਜੂਕੇਸ਼ਨਲ ਰੈਕਰਡ ਨੇ, ਤੇ ਉਹ ਰੈਨਸਮ ਦਾ ਮਸਲਾ ਬਣਦਾ ਕਿ ਇਹ ਹੈਕਰ ਨੇ ਪ੍ਰੋਫੈਸ਼ਨਲ, ਇਸ ਤਰ੍ਹਾਂ ਨੀ ਕਿ ਕੋਈ ਆਪਣੀ ਬੇਸਮੈਂਟ ਵਿੱਚ ਬੈਠਾ, ਇਹ ਬਕਾਇਦਾ ਬੜੀ ਟੀਮਸ ਹੁੰਦੀਆਂ ਨੇ ਹੈਕਰ ਦੀ, ਕੋਲੈਬੋਰੇਟ ਕਰਦੀਆਂ ਨੇ ਤੇ ਉਹਨਾਂ ਨੇ ਰੀਸੈਂਟਲੀ ਟਾਰਗੇਟ ਕੀਤਾ 5 ਹਸਪਿਟਲ ਜਿਹੜੇ ਨੇ ਵਿੰਡਸਰ ਦੇ ਏਰੀਆ ਚ, ਤੇ ਉਹਨਾਂ ਦਾ ਸਾਰਾ ਡਾਟਾ ਹੈਕ ਕਰ ਲਿਆ। ਪਤਾ ਚੱਲਿਆ ਕਿ ਇੱਕ ਹਸਪਤਾਲ ਦਾ ਤੇ ਮੇਰੇ ਖਿਆਲ ਹੈ ਕੋਈ 20-25 ਸਾਲਾਂ ਦਾ ਜੋ ਵੀ ਹਸਪਤਾਲ ਵਿੱਚ ਕਦੀ ਗਿਆ ਉਹਦਾ ਸਾਰਾ ਡੇਟਾ ਉਹਨਾਂ ਨੇ ਖੋਲਿਆ। ਇਸੇ ਤਰੀਕੇ ਦੇ ਨਾਲ ਜਿਹੜੀ ਸਾਡੀ ਟੋਰਾਂਟੋ ਪਬਲਿਕ ਲਾਇਬ੍ਰੇਰੀ ਹੈ ਉਹਨਾਂ ਦਾ ਡੇਟਾ ਹੈਕ ਕਰ ਲਿੱਤਾ, ਤੇ ਉਹ ਕੀ ਕਹਿੰਦੇ ਨੇ ਕਿ ਡਾਟਾ ਲੈ ਲੈਂਦੇ ਨੇ ਫਿਰ ਥੋੜਾ ਜਿਹਾ ਰਿਲੀਜ਼ ਕਰ ਦਿੰਦੇ ਨੇ ਕਿਸੇ ਜਗ੍ਹਾ ਤੇ, ਕਹਿੰਦੇ ਨੇ ਜੀ ਇਹ ਡਾਟਾ ਸਾਡੇ ਕੋਲ ਹੈ ਤੇ ਤੁਸੀਂ 1 million ਦੇ ਕੇ ਤੇ ਸਾਡੇ ਕੋਲੋਂ ਆਪਣਾ ਡਾਟਾ ਲੈ ਲਓ। ਤੇ ਉਹ ਹੁੰਦਾ ਇਹ ਹੈ ਕਿ ਉਹ ਤੁਸੀਂ 1 million ਦੇ ਵੀ ਦਿਓ ਤੇ ਉਹਨਾਂ ਦਾ ਕੀ ਇਤਬਾਰ, ਉਹਨੇ ਕਾਪੀ ਰੱਖ ਲੈਣੀ ਹੈ ਤੇ ਫਿਰ ਤੁਹਾਨੂੰ 5 ਸਾਲ ਬਾਅਦ ਫਿਰ ਕੋਈ ਧਮਕੀ ਦੇਣੀ? ਤੇ ਇਹ ਜਿਹੜਾ ਸਾਈਬਰ ਸਿਕਿਉਰਿਟੀ ਹੈ ਇਹ ਸਾਰੀ ਦੁਨੀਆਂ ਚ ਬਹੁਤ ਵੱਡਾ ਚੈਲੰਜ ਬਣ ਕੇ ਆਏਗਾ, ਕਿਉਂਕਿ ਸਾਡੇ ਸਾਰੇ ਰੈਕਰਡ, ਹੈਲਥ ਰੈਕਰਡ, ਪਰਸਨਲ ਰੈਕਰਡ, ਟੈਕਸ ਰੈਕਰਡ, ਇਨਕਮ ਰੈਕਰਡ, ਇਨਵੈਸਟਮੈਂਟ ਰੈਕਰਡ, ਸਾਡੇ ਬੱਚਿਆਂ ਦੇ ਸਾਰੇ ਰੈਕਰਡ, ਉਹ ਸਾਰੇ ਕਿਸੇ ਡੇਟਾਬੇਸ ਵਿੱਚ ਨੇ, ਕੋਈ ਸਰਕਾਰ ਦੇ ਨਾਲ ਦੇ ਹੈ, ਕੋਈ ਬੈਂਕ ਦੇ ਨਾਲ ਦੀ ਹੈ। ਹੁਣ ਮਤਲਬ ਬੈਂਕ ਜਿਸ ਵੇਲੇ ਤੁਸੀਂ ਕੋਈ ਸਿਕਿਉਰਿਟੀ ਚੈੱਕ ਵਿੱਚ ਜਾਓ ਜਾਂ ਕ੍ਰੈਡਿਟ ਚੈੱਕ ਵਿੱਚ, ਤੇ ਉਹ ਤੁਹਾਡੀ 1962 ਵਿੱਚ ਤੁਸੀਂ ਕ੍ਰੈਡਿਟ ਕਾਰਡ ਲਿੱਤਾ ਸੀ, 1970 ਵਿੱਚ ਤੁਸੀਂ ਬੇਜ ਦਾ ਕਾਰਡ ਲਿੱਤਾ ਸੀ, 1995 ਵਿੱਚ ਤੁਸੀਂ ਲੋਨ ਅਪਲਾਈ ਕੀਤਾ ਸੀ, 2005 ਵਿੱਚ ਤੁਸੀਂ ਮੋਰਗੇਜ ਲਿੱਤੀ ਸੀ, ਉਹ ਸਾਰਾ ਰਿਕਾਰਡ ਜਿਹੜਾ ਨਾ ਉਹ ਇਹਨਾਂ ਜਿਹੜੀਆਂ ਕ੍ਰੈਡਿਟ ਕੰਪਨੀਆਂ ਨੇ, ਕ੍ਰੈਡਿਟ ਸਕੋਰ ਵਾਲੀਆਂ ਉਹਨਾਂ ਦੇ ਕੋਲ ਨੇ। ਤੇ ਇਹ ਤੁਹਾਡੇ ਇਸੇ ਤਰ੍ਹਾਂ ਸਮਝੋ ਕਿ ਤੁਸੀਂ ਤੁਹਾਡੀ ਸਾਰੀ ਜ਼ਿੰਦਗੀ ਦੀ ਰਾਜ਼ ਸੀਕਰੇਟ ਜਿਹੜੇ ਨੇ ਉਹ ਹੈਕਰਸ ਖੋਹ ਲੈਂਦੇ ਨੇ, ਕਿਉਂਕਿ ਕੰਪਨੀਆਂ ਦੇ ਕੋਲ ਹੈ ਤੇ ਬੜੇ ਸਿਕਿਉਰਿਟੀ ਦੇ ਪ੍ਰੋਸੀਜਰ ਨੇ, ਲੇਕਿਨ ਇੰਨੇ ਵੀ ਨੇ ਕਿ ਉਹ ਫੂਲ ਪਰੂਫ ਹੋਣ। ਹੁਣ ਹਸਪਤਾਲ ਦਾ ਬੜਾ, ਸਰਕਾਰੀ ਹਸਪਤਾਲ ਹੋਵੇ, ਪ੍ਰਾਈਵੇਟ ਹਸਪਤਾਲ, ਬੜੀ ਮਿਹਨਤ ਕਰਕੇ ਸਿਕਿਉਰ ਕਰਦੇ ਨੇ ਡੇਟਾ, ਲੇਕਿਨ ਫਿਰ ਵੀ ਲੀਕ ਹੋ ਗਿਆ। ਉਹਨੂੰ ਉਹਦੇ ਬਾਅਦ ਉਹ ਲੀਕ ਹੋਣ ਦੇ ਬਾਅਦ ਉਹ ਕਹਿੰਦੇ ਨੇ ਕਿ ਜੀ ਸਾਨੂੰ 1 million ਦਿਓਗੇ ਤੇ ਤੁਹਾਡੀ ਜਾਨ ਬਖਸ਼ੀ ਜਾਏਗੀ, ਲੇਕਿਨ ਉਹ ਜਿਹਦੇ ਕੋਲ ਡੇਟਾ ਚੋਰੀ ਹੋ ਕੇ ਚਲਾ ਗਿਆ, ਉਹ ਡੇਟਾ ਇਸ ਤਰ੍ਹਾਂ ਤੇ ਨਹੀਂ ਕਿ ਤੁਸੀਂ ਮੇਰੀ ਗੱਡੀ ਖੋ ਲਈ, ਮੈਂ ਤੁਹਾਨੂੰ ਪੈਸੇ ਦਿੱਤੇ, ਤੁਸੀਂ ਮੈਨੂੰ ਗੱਡੀ ਲੁਟਾ ਦਿੱਤੀ, ਉਹ ਡੇਟਾ ਉਹ ਕਹਿੰਗੇ ਜੀ ਅਸੀਂ ਡਿਲੀਟ ਕਰ ਦਿੱਤਾ, ਕੀ ਇਤਬਾਰ ਡਿਲੀਟ ਕੀਤਾ ਜਾਂ ਨਹੀਂ ਕੀਤਾ? ਤੇ ਉਹਨਾਂ ਨੇ ਸਾਰਿਆਂ ਨੇ ਇਨਕਾਰ ਕੀਤਾ ਤੇ ਕਿ ਨਹੀਂ ਅਸੀਂ ਨਹੀਂ ਦੇਵਾਂਗੇ ਪੈਸੇ, ਲੇਕਿਨ ਅਸਲ ਵਿੱਚ ਹੁੰਦਾ ਹੀ ਹੈ ਕਿ ਸਾਰਿਆਂ ਨੂੰ ਦੇਣੇ ਪੈਂਦੇ ਨੇ, ਉਹ ਕੋਈ ਕਬੂਲਦਾ ਨਹੀਂ ਹੈ, ਲੇਕਿਨ ਇਹ ਕਿ ਰੈਨਸਮ ਪੇ ਹੁੰਦਾ ਹੀ ਹੈ ਤੇ ਫਿਰ ਸਾਰਾ ਕੰਮ ਅੱਗੇ ਚੱਲਦਾ। ਤੇ ਇਹਦੇ ਵਾਸਤੇ ਸਾਨੂੰ ਚਾਹੀਦਾ ਕਿ ਕੈਨੇਡਾ ਵਿੱਚ, ਸਪੈਸ਼ਲੀ ਕੈਨੇਡਾ ਵਿੱਚ, ਅਸੀਂ ਯੂਨੀਵਰਸਿਟੀਆਂ 'ਚ ਨਵੇਂ ਪ੍ਰੋਗਰਾਮ ਸ਼ੁਰੂ ਕਰੀਏ ਸਾਈਬਰ ਸਿਕਿਉਰਿਟੀ ਤੇ। ਵੀ ਨੀਡ ਟੂ ਟ੍ਰੇਨ ਅ ਲੋਟ ਆਫ ਯੰਗ ਪੀਪਲ ਇਨ ਸਾਈਬਰ ਸਿਕਿਉਰਿਟੀ। ਇਸੇ ਤਰ੍ਹਾਂ ਜਿਸ ਤਰ੍ਹਾਂ ਓਨਟੇਰੀਓ ਟੈਕ ਯੂਨੀਵਰਸਿਟੀ ਹੈਗੀ ਇੱਥੇ ਓਸ਼ਾਵਾ 'ਚ, ਉੱਥੇ ਸਾਈਬਰ ਸਿਕਿਉਰਿਟੀ ਦੇ ਮਾਸਟਰਸ ਨੇ, PhD ਵੀ ਸ਼ਾਇਦ ਹੋ ਸਕਦੀ ਹੈ। ਇਸੇ ਤਰ੍ਹਾਂ ਸਾਡੀ ਯੂਨੀਵਰਸਿਟੀ ਵਿੱਚ ਇੱਥੇ ਟੋਰਾਂਟੋ ਮੈਟਰੋਪੋਲੀਟਨ ਵਿੱਚ ਵੀ ਸਾਈਬਰ ਸਿਕਿਉਰਿਟੀ ਦੀ ਟ੍ਰੇਨਿੰਗ ਹੈ, ਤੇ ਜਿੱਥੇ ਇਹ ਸਾਨੂੰ ਮਾਸਟਰਸ PhD ਦੇ ਪ੍ਰੋਗਰਾਮ ਕਰਾ ਕੇ ਤੇ ਕਈ 100 ਜਿਹੜੇ ਐਕਸਪਰਟਸ ਨੇ ਟ੍ਰੇਨ ਕਰਨੇ ਨੇ ਸਾਈਬਰ ਸਿਕਿਉਰਿਟੀ ਵਿੱਚ, ਕਿਉਂਕਿ ਸਾਰੀ ਜ਼ਿੰਦਗੀ ਦੀ ਸੀਕਰੇਟਸ, ਫਾਈਨੈਂਸ਼ੀਅਲ ਰੈਕਰਡ, ਬੱਚਿਆਂ ਦੇ ਰੈਕਰਡ, ਉਹ ਹੈਕ ਹੋਣੇ ਨੇ, ਹੋ ਰਹੇ ਨੇ ਪਹਿਲਾਂ ਤੋਂ ਵੀ, ਹੋਰ ਵੀ ਹੈਕ ਹੋਣਗੇ। ਦ ਗਵਰਨਮੈਂਟਸ ਹੈਵ ਟੂ ਗੈਟ ਸਟ੍ਰਿਕਟ ਅਬਾਊਟ ਇਟ ਐਂਡ ਯੂਨੀਵਰਸਿਟੀਜ਼ ਹੈਵ ਟੂ ਸਟਾਰਟ ਨਿਊ ਪ੍ਰੋਗਰਾਮਸ ਤਾਂ ਕਿ ਅਸੀਂ ਇਹਨੂੰ ਫੁੱਲ ਪਰੂਫ ਬਣਾਈਏ। ਐਸਾ ਨਹੀਂ ਕਿ 1% ਚਾਂਸ ਹੈ ਜਾਂ 0.5% ਚਾਂਸ, ਇਹ ਸਾਰੇ ਸਿਸਟਮ ਫੁੱਲ ਪਰੂਫ ਹੋਣੇ ਚਾਹੀਦੇ ਨੇ।
ਜੀ ਡਾਕਟਰ ਸਾਹਿਬ, ਇੱਕ ਲਾਸਟ ਖਬਰ, ਇਹ ਵੀ ਬਹੁਤ ਇੰਟਰਸਟਿੰਗ ਹੈ, ਤੇ ਸਾਈਬਰ ਅਟੈਕ ਡੇਟਾ, ਇਹਦੇ ਵਿੱਚ ਸਾਰਨੀਆ ਹਸਪੀਟਲ ਦੇ ਪੇਸ਼ੈਂਟਸ ਦਾ ਲਾਸਟ 30 ਈਅਰਸ ਦਾ ਰੈਕਰਡ ਚੋਰੀ ਹੋ ਗਿਆ। ਡਾਕਟਰ ਸਾਹਿਬ, ਇੰਨੇ ਪੁਰਾਣੇ ਲੋਕਾਂ ਦਾ ਜੇ ਰੈਕਰਡ ਚੋਰੀ ਹੋ ਜਾਂਦਾ, ਕਈ ਵਾਰ ਮੈਨੂੰ ਲੱਗਦਾ ਵੀ ਮੇਰੀਆਂ ਬਿਮਾਰੀਆਂ ਦਾ ਚਾਰ ਬੰਦਿਆਂ ਨੂੰ ਪਤਾ ਵੀ ਲੱਗ ਗਿਆ ਤਾਂ ਕੀ ਹੋ ਜਾਏਗਾ ਉਹਦੇ ਨਾਲ, ਕੀ ਪੈਸੇ ਬਣ ਜਾਣਗੇ ਕਿਸੇ ਨੂੰ ਕਿ ਰਮਨ ਜੀ ਤਿੰਨ ਵਾਰ ਬਿਮਾਰ ਪਿਆ? ਮਤਲਬ ਕਿ ਸਾਨੂੰ ਆਮ ਆਦਮੀ ਨੂੰ ਇਹ ਨੀ ਕਈ ਵਾਰ ਲੱਗਦਾ ਹੁੰਦਾ ਕਿ ਹਾਉ ਸੀਰੀਅਸ ਇਟ ਇਜ਼। ਹਾਂਜੀ
ਬਿਲਕੁਲ, ਹੁਣ ਦੇਖੋ ਨਾ ਜੀ 30 ਸਾਲਾਂ ਦਾ ਆ ਗਿਆ ਤੇ ਅਸਲ ਵਿੱਚ ਕਹਾਣੀ ਆਉਂਦੀ ਹੈ ਕਿ ਤੁਹਾਨੂੰ ਜਿਹੜੇ ਸਿਕਿਉਰਿਟੀ ਪ੍ਰੋਟੋਕਾਲ ਹੁੰਦੇ ਨੇ ਡੇਟਾ ਸੇਵ ਕਰਨ ਦੇ, ਉਹਦਾ ਇਹ ਹੁੰਦਾ ਕਿ ਡੇਟਾ ਅਗਰ ਲੀਕ ਹੋ ਜਾਏ ਤੇ ਡਿਸਪੇਅਰ ਹੋ ਜਾਣਾ ਚਾਹੀਦਾ। ਕੁਛ ਕਿਸਮ ਦੇ ਵੀ ਸੋਫਟਵੇਅਰ ਨੇ ਕਿ ਫਰਜ਼ ਕਰੋ ਕੋਈ ਹੈਕ ਕਰ ਲੈਂਦਾ ਕਿਸੇ ਦਾ ਡੇਟਾ ਤੇ ਉਹ ਹੈਕਰ ਦੇ ਕੋਲ ਜਾਂਦੇ ਜਾਂਦੇ ਉਹ ਡੇਟਾ ਜਿਹੜਾ ਨਾ ਡਿਸਪੇਅਰ ਹੋ ਜਾਂਦਾ, ਉਹ ਵੀ ਸਿਸਟਮਸ ਨਹੀਂ ਨੇ। ਹੁਣ 30 ਸਾਲ ਦਾ ਡੇਟਾ ਤੁਸੀਂ ਰੱਖਿਆ ਐਕਸਪੋਜ਼ਡ, ਉਹ ਕਿਉਂ ਰੱਖਿਆ ਤੱਕ? ਮਤਲਬ 30 ਸਾਲ ਪੁਰਾਣਾ ਪੇਸ਼ੈਂਟ ਜਿਹੜਾ ਉਹਦਾ ਡੇਟਾ ਤੇ ਉਹ ਸਿਕਿਉਰ ਹੋਣਾ ਚਾਹੀਦਾ, ਐਕਸੈਸੀਬਲ ਨਹੀਂ ਹੋਣਾ ਚਾਹੀਦਾ ਇੰਟਰਨੈਟ ਤੋਂ, ਲੇਕਿਨ ਉਹਨਾਂ ਨੇ ਕਹਿ ਦਿੱਤਾ ਉਹਨੂੰ ਨੈਟਵਰਕ ਡਰਾਈਵਸ ਤੇ ਰੱਖਿਆ ਸੀ। ਤੇ ਕਾਫੀ ਸਾਰੇ ਸਾਡੇ ਅਸਲ ਵਿੱਚ ਟ੍ਰੇਨਿੰਗ ਨਹੀਂ ਹੈ ਜ਼ਿਆਦਾ ਲੋਕਾਂ ਦੀ। ਦੇਖੋ ਟੈਕਨੋਲੋਜੀ ਬੜੀ ਤੇਜ਼ੀ ਦੇ ਨਾਲ ਇਵੋਲਵ ਹੋਈ ਹੈ, ਟੈਕਨੋਲੋਜੀ ਬੜੀ ਤੇਜ਼ੀ ਦੇ ਨਾਲ ਅਡੋਪਟ ਹੋਈ ਹੈ। ਹਸਪਤਾਲਾਂ ਪਹਿਲਾਂ ਸਾਰੇ ਰਿਕਾਰਡ ਜਿਹੜੇ ਸਨ, ਤੁਸੀਂ ਡਾਕਟਰ ਦੇ ਦਫ਼ਤਰ ਜਾਓ ਨਾ ਕੈਨੇਡਾ 'ਚ ਤੇ ਉਹ ਫੋਲਡਰ ਹੀ ਫੋਲਡਰ ਲੱਗੇ ਹੁੰਦੇ ਨੇ, ਕੋਈ 5000 ਫਾਈਲਾਂ ਉਹਦੇ ਦਫ਼ਤਰ 'ਚ ਤੁਹਾਨੂੰ ਨਜ਼ਰ ਆਉਣਗੀਆਂ। ਹੁਣ ਉਹ ਸਾਰਾ ਡਿਜੀਟਲ ਹੋ ਕੇ ਤੇ ਆਈਪੈਡ ਤੇ ਆ ਗਿਆ, ਲੇਕਿਨ ਇਹ ਟ੍ਰਾਂਜੈਕਸ਼ਨ ਇੰਨੀ ਤੇਜ਼ੀ ਨਾਲ ਹੋਈ ਹੈ ਕਿ ਜਿਹੜੀ ਉਹ ਡਾਕਟਰ ਦੀ ਸੈਕਟਰੀ ਹੈ ਨਾ, ਜਿਹਨੇ ਪਹਿਲਾਂ ਸਿਰਫ ਕਾਗਜ਼ ਦੀ ਫਾਈਲਾਂ ਹੈਂਡਲ ਕੀਤੀਆਂ ਸਨ, ਉਹਨੂੰ ਸਾਈਬਰ ਸਿਕਿਉਰਿਟੀ ਨਹੀਂ ਪਤਾ। ਉਹ ਫਾਈਲਾਂ ਜਿਹੜੀਆਂ ਨੇ ਉਹ ਕਾਗਜ਼ ਤੋਂ ਆ ਕੇ ਡਿਜੀਟਲ ਹੋ ਗਈ, ਡਿਜੀਟਲ ਹੋ ਕੇ ਆਈਪੈਡ 'ਚ ਹੋ ਗਈ, ਲੇਕਿਨ ਜਿਹੜਾ ਬੰਦਾ ਉਹਨੂੰ ਮੈਨੇਜ ਕਰ ਰਿਹਾ ਉਹੀ ਹੈ ਜਿਹੜਾ ਕਾਗਜ਼ ਦੇ ਨਾਲ ਟ੍ਰੇਨ ਹੋਇਆ ਸੀ। ਤੇ ਅਸੀਂ ਸਾਨੂੰ ਅਪਸਕਿਲ ਕਰਨਾ ਹੈ ਇਹਨਾਂ ਲੋਕਾਂ ਨੇ ਦੇ ਨਾਲ, ਉਹਨਾਂ ਲੋਕਾਂ ਨੂੰ ਕਿ ਜਿਹੜੇ ਡੇਟਾ ਹੈਂਡਲ ਕਰਦੇ ਨੇ, ਜਿਹੜਾ ਡੇਟਾ ਰਿਲੀਜ਼ ਕਰਦੇ, ਜਿਹੜੇ ਡੇਟਾ ਕਲੈਕਟ ਕਰਦੇ ਨੇ, ਡੇਟਾ ਡਿਸੈਮੀਨੇਟ ਕਰਦੇ ਨੇ, ਇਹਨਾਂ ਦੀ ਟ੍ਰੇਨਿੰਗ ਬੜੀ ਜ਼ਰੂਰੀ ਹੈ, ਕਿਉਂਕਿ ਉਹਨਾਂ ਦੀ ਸਮਝ ਬੂਝ ਉਹ ਕਾਗਜ਼ ਦੇ ਜ਼ਮਾਨੇ ਦੀ ਸਮਝ ਬੂਝ ਹੈ ਕਿ ਜਿਹਨਾਂ ਫਾਈਲ ਮੇਰੇ ਕੋਲ ਹੈ ਉਹਨੂੰ ਮੈਂ ਲੌਕ ਕਰ ਦਿੱਤਾ, ਹੁਣ ਕੋਈ ਦਫ਼ਤਰ ਆਏਗਾ ਤਾਲਾ ਤੋੜੇਗਾ ਤੇ ਫਾਈਲ ਲਏਗਾ, ਇਹ ਜੀ ਕੰਮ ਨਹੀਂ ਹੋਣਾ। ਹੁਣ ਕੋਈ ਬੈਠਾ ਹੋਣਾ ਰਸ਼ੀਆ 'ਚ, ਕੋਈ ਬੈਠਾ ਹੋਣਾ ਸਾਊਥ ਅਫਰੀਕਾ 'ਚ, ਕੋਈ ਬੈਠਾ ਹੋਣਾ ਮੋਜ਼ੰਬੀਕ 'ਚ, ਕੋਈ ਬੈਠਾ ਹੋਣਾ ਕਿਧਰੇ ਔਰ, ਤੇ ਉਹਨੇ ਜਨਾਬ ਤੁਹਾਡੇ ਘਰ ਜਾ ਕੇ ਤੇ ਉੱਥੋਂ ਉੱਧਰੋਂ ਹੀ ਬਹਿ ਕੇ ਤੁਹਾਡੇ ਘਰ ਤੋਂ ਸਾਰਾ ਡੇਟਾ ਚੁੱਕ ਲੈਣਾ, ਤੁਹਾਡੇ ਹਸਪਤਾਲ ਤੋਂ ਸਾਡਾ ਡੇਟਾ ਚੁੱਕ ਲੈਣਾ। ਤੇ ਇਸ ਵਜ੍ਹਾ ਦੇ ਨਾਲ ਜਿਹੜੇ ਲੋਕ ਨੇ ਨਾ, ਅਸਲ 'ਚ ਜਿਹੜਾ ਫੇਲੀਅਰ ਹੈ ਉਹ ਲੋਕਾਂ ਦੀ ਲੈਕ ਆਫ ਟ੍ਰੇਨਿੰਗ ਹੈ, ਜਿਹੜਾ ਸਟਾਫ ਹੈ ਉਹਨੂੰ ਸਾਈਬਰ ਸਿਕਿਉਰਿਟੀ ਸਹੀ ਤਰ੍ਹਾਂ ਟ੍ਰੇਨ ਨਹੀਂ ਕੀਤਾ ਗਿਆ। ਤੇ ਉਸ ਵਾਸਤੇ ਸਾਨੂੰ ਜਿਹੜਾ ਨਾ ਸਿਰਫ ਇੰਜੀਨੀਅਰਿੰਗ ਇੰਪਰੂਵ ਕਰਨੀ ਹੈ ਬਲਕਿ ਲੋਕਾਂ ਦੀ ਟ੍ਰੇਨਿੰਗ ਵੀ ਇੰਪਰੂਵ ਕਰਨੀ ਹੈ।
ਤੇ ਇਹਨਾਂ ਦੇ ਇੰਤਜ਼ਾਮਾਤ ਕੀ ਹੁੰਦੇ ਆ, ਕਿਉਂਕਿ ਜ਼ਿਆਦਾਤਰ ਆਪਾਂ ਕਿੰਨੀ ਵਾਰ ਇੱਦਾਂ ਦੀਆਂ ਖ਼ਬਰਾਂ ਆ ਗਈਆਂ, ਉਸ ਤੋਂ ਬਾਅਦ ਸਿਕਿਉਰਿਟੀ ਟਾਈਟ ਕਰਨ ਦੀ ਗੱਲ ਆ ਜਾਏਗੀ, ਤੇ ਤੁਹਾਨੂੰ ਲੱਗਦਾ ਕਿਤੇ ਲੈਪਸ ਵੀ ਹੁੰਦੇ ਆ ਸੀਰੀਅਸ? ਕਿਉਂਕਿ ਤੁਸੀਂ ਕਿਹਾ ਇਹਨੂੰ ਬਿਹਤਰ ਸਮਝ ਸਕਦੇ ਹੋਵੋਗੇ ਵੀ ਆਖਿਰ ਇੱਦਾਂ ਦੀ ਖ਼ਬਰ ਕਿਉਂ ਆ ਜਾਂਦੀ ਹੈ? ਕੈਨੇਡਾ ਵਿੱਚ ਤਾਂ ਮੈਂ ਦੇਖਿਆ ਲਾਈਕ ਇਟਸ ਐਨ ਔਨ ਐਨ ਐਵਰੇਜ ਲਾਈਕ ਆਫਟਰ ਐਵਰੀ 6 to 8-9 ਮੰਥ ਇੱਕ ਅੱਧੀ ਸਟੋਰੀ ਸਾਨੂੰ, ਡੇਟਾ ਪ੍ਰਾਈਵੇਸੀ, ਡੇਟਾ ਥੈਫਟ, ਇਹ ਕਿਉਂ ਵਾਰ ਵਾਰ ਅਕਰੈਂਸ ਹੁੰਦੀਆਂ ਸਰ? ਇੱਦਾਂ
ਡਿਜੀਟਲ ਨੈਟਵਰਕ ਜਿਹੜੇ ਨੇ ਨਾ, ਇਹ ਤੁਹਾਡੇ ਘਰ ਦੀ ਤਰ੍ਹਾਂ ਨੇ, ਤੁਸੀਂ ਸਾਰੀ ਖਿੜਕੀਆਂ ਬੰਦ ਕੀਤੀਆਂ ਤੇ ਇੱਕ ਦਰਵਾਜ਼ਾ ਖੁੱਲਾ ਛੱਡ ਦਿੱਤਾ ਭੁੱਲ ਗਏ ਉਹਨੂੰ ਬੰਦ ਕਰਨ ਵਾਸਤੇ। ਹੁਣ ਜਿਹੜੇ ਡਿਜੀਟਲ ਨੈਟਵਰਕ ਤੇ ਜਿਹੜੇ ਹੈਕਰਸ ਨੇ ਨਾ, ਉਹ ਤੁਹਾਡੀ ਡਿਜੀਟਲ ਦਰਵਾਜ਼ੇ ਤੇ ਖਿੜਕੀਆਂ ਨੂੰ ਨੌਕ ਕਰਦੇ ਰਹਿੰਦੇ ਨੇ ਆਟੋਮੈਟਿਕਲੀ ਕਿ ਜੀ ਤੁਹਾਡਾ ਕੋਈ ਦਰਵਾਜ਼ਾ ਤਾਂ ਨਹੀਂ ਖੁੱਲਾ ਰਹਿ ਗਿਆ। ਉਹ ਜਿੱਧਰ ਉਹਨੂੰ ਖੁੱਲਾ ਦਰਵਾਜ਼ਾ ਲੱਭਦਾ ਉਧਰ ਉਹ ਐਂਟਰੀ ਲੈ ਲੈਂਦੇ ਨੇ। ਕੀ ਹੁੰਦਾ ਕਿ ਤੁਸੀਂ ਕੋਈ ਮਤਲਬ ਜਿਹੜੇ ਲੋਕ ਨੇ ਆਪਣਾ ਨੈਟ ਸਿਕਿਓਰ ਲੈਪਟਾਪ ਘਰ ਲਿਜਾ ਕੇ ਤੇ ਆਪਣੇ ਨੈਟਵਰਕ ਤੇ ਕਰਦੇ, ਵਾਈਫਾਈ ਨੈਟਵਰਕ ਤੇ ਕੰਮ ਸ਼ੁਰੂ ਕਰ ਦਿੱਤਾ ਤੇ ਉਹ ਦਰਵਾਜ਼ਾ ਖੁੱਲ ਗਿਆ। ਤੇ ਅਗਰ ਤੁਹਾਨੂੰ ਕਿਹਾ ਹੈ ਕਿ ਤੁਸੀਂ ਕਿਸੇ ਹਸਪਤਾਲ 'ਚ, ਯੂਨੀਵਰਸਿਟੀ 'ਚ, ਕਾਲਜ 'ਚ, ਲਾਇਬ੍ਰੇਰੀ 'ਚ ਕੰਮ ਕਰਦੇ ਹੋ ਤੇ ਤੁਹਾਡਾ ਸਰਕਾਰੀ ਫੋਨ ਹੈ, ਤੁਹਾਡਾ ਸਰਕਾਰੀ ਲੈਪਟਾਪ ਹੈ, ਉਸ 'ਤੇ ਤੁਸੀਂ ਫਿਰ ਵਟਸਐਪ ਨਾ ਪਾਓ, ਕਿਉਂਕਿ ਤੁਸੀਂ ਅਗਰ ਵਟਸਐਪ ਪਾਓਗੇ, ਕੋਈ ਔਰ ਇਸ ਤਰ੍ਹਾਂ ਦੇ ਸੋਫਟਵੇਅਰ ਪਾਓਗੇ ਤੇ ਤੁਸੀਂ ਦਰਵਾਜ਼ੇ ਖੋਲ ਰਹੇ ਹੋ। ਲੇਕਿਨ ਲੋਕ ਇਤਿਆਤ ਨਹੀਂ ਕਰਦੇ, ਸਰਕਾਰੀ ਫੋਨ ਤੇ ਜਨਾਬ ਉਹਨਾਂ ਨੇ ਡਾਊਨਲੋਡ ਕਰ ਲਿਆ ਵੀ ਚੈਟ ਤੇ ਉਹ ਚੈਟ, ਇਸੇ ਤਰ੍ਹਾਂ ਸਰਕਾਰੀ ਲੈਪਟਾਪ ਲੈ ਕੇ ਘਰ ਆ ਗਏ ਜਾਂ ਦਫ਼ਤਰ ਦਾ ਲੈਪਟਾਪ ਲੈ ਕੇ ਘਰ ਆ ਗਏ, ਘਰ ਆ ਕੇ ਕੰਮ ਸ਼ੁਰੂ ਕੀਤਾ ਤੇ ਉਹ VPN ਨਹੀਂ ਲਾਉਂਦੇ ਜਾਂ VPN ਲਾਉਣਾ ਭੁੱਲ ਗਏ, ਆਪਣਾ ਵਾਈਫਾਈ ਇਸਤੇਮਾਲ ਕੀਤਾ, ਪਤਾ ਚੱਲਿਆ ਜੀ ਤੁਹਾਡਾ ਹੀ ਵਾਈਫਾਈ ਤੁਹਾਡਾ ਨੇਬਰ ਵੀ ਇਸਤੇਮਾਲ ਕਰ ਰਿਹਾ ਸੀ, ਉਹ ਨੇਬਰ ਦੇ ਆਂਕੋ ਮਹਿਮਾਨ ਆਇਆ ਸੀ, ਉਹਨੇ ਜਿਸ ਵੇਲੇ ਪਿੰਗ ਕੀਤਾ ਤੇ ਤੁਹਾਡਾ ਟੈਲੀਫੋਨ, ਤੁਹਾਡਾ ਸੈੱਲਫੋਨ ਨਜ਼ਰ ਆ ਗਿਆ ਜਾਂ ਤੁਹਾਡਾ ਕੰਪਿਊਟਰ ਨਜ਼ਰ ਆ ਗਿਆ, ਉਹਦੇ ਉਹਨਾਂ ਨੇ ਐਂਟਰੀ ਲੈ ਲਿੱਤੀ। ਤੇ ਇਸ ਤਰ੍ਹਾਂ ਦੀ ਚੀਜ਼ਾਂ ਦੀ ਵਜ੍ਹਾ ਦੇ ਨਾਲ ਜਿਹੜੀ ਲੋਕ ਇਤਿਆਤ ਨਹੀਂ ਕਰਦੇ, ਜਿਸ ਵੇਲੇ ਉਹਨਾਂ ਨੂੰ ਕਿਹਾ ਕਿ ਇਹ ਸੈੱਲਫੋਨ ਜਿਹੜਾ ਹੈ ਇਹ ਕਿਸੇ ਹੋਰ ਕੰਮ ਵਾਸਤੇ ਇਸਤੇਮਾਲ ਨਾ ਕਰੋ, ਜਾਂ ਇਹ ਲੈਪਟਾਪ ਜਿਹੜਾ ਹੈ ਸਰਕਾਰੀ ਲੈਪਟਾਪ ਇਹਨੂੰ ਘਰ ਨਾ ਲਿਜਾਓ, ਤੇ ਉਹ ਜਿਸ ਵੇਲੇ ਹੋ ਜਾਂਦਾ ਤੇ ਦਰਵਾਜ਼ੇ ਖੁੱਲ ਜਾਂਦੇ ਨੇ, ਥੋੜੀ ਬਾਰੀਆਂ 'ਚੋਂ ਰਸਤਾ ਲੱਭ ਜਾਂਦਾ ਹੈ ਹੈਕਰਸ ਨੂੰ, ਤੇ ਇਹ ਹਿਊਮਨ ਐਰਰ ਦੀ ਵਜ੍ਹਾ ਦੇ ਨਾਲ ਹੁੰਦਾ। ਅਗਰ ਲੋਕ ਟ੍ਰੇਨ ਹੋ ਜਾਣ, ਡਿਸਿਪਲਿਨ ਹੋ ਜਾਣ, ਤੇ ਇਹ ਥੋੜੀ ਜਿਹੜੇ ਇੰਸੀਡੈਂਟ ਨੇ ਘੱਟ ਹੋ ਜਾਣਗੇ।
ਹੈਲੋ ਜੀ,
ਹਾਂਜੀ ਡਾਕਟਰ ਸਾਹਿਬ, ਥੈਂਕ ਯੂ ਵੈਰੀ ਮਚ, ਹੈਵ ਅ ਗ੍ਰੇਟ ਡੇ।
ਯੂ ਟੂ ਜੀ, ਥੈਂਕ ਯੂ ਵੈਰੀ ਮਚ,
ਥੈਂਕ ਯੂ ਜੀ। ਸਾਡੇ ਨਾਲ ਡਾਕਟਰ ਮੁਰਤਜ਼ਾ ਹੈਦਰ ਸਾਹਿਬ, ਔਰ ਇਸ ਦੇ ਨਾਲ ਪ੍ਰੋਗਰਾਮ ਦੀ ਹੁਣ ਸਮਾਪਤੀ ਦਾ ਸਮਾਂ ਹੋ ਗਿਆ ਜੀ। ਮੈਂ ਅੰਕਾ ਭਟਨਾਗਰ ਸਾਹਿਬ, 6477022023, ਰੈਜੀਡੈਂਸ਼ੀਅਲ, ਕਮਰਸ਼ੀਅਲ, ਇੰਸਟੀਟਿਊਸ਼ਨਲ, ਪ੍ਰਾਈਵੇਟ, ਸੈਲਫ ਇੰਪਲੋਇਡ, ਡੈਟ ਕੰਸੋਲੀਡੇਸ਼ਨ, ਐਕੁਇਟੀ, ਲਾਈਨ ਆਫ ਕ੍ਰੈਡਿਟ, ਫਸਟ ਐਂਡ ਸੈਕਿੰਡ ਮਾਰਗੇਜ, ਨਿਊ ਇਮੀਗ੍ਰੈਂਟ, ਰੀਫਾਈਨਾਂਸ ਵਰਗੀਆਂ ਕੋਈ ਹੋਰ ਇੱਦਾਂ ਦੀਆਂ ਸੇਵਾਵਾਂ ਚਾਹੀਦੀਆਂ ਹੋਣ ਤਾਂ 6447702023, ਰਾਜਾ ਬਾਦਸ਼ਾਹ, ਰਾਜਾ ਮੁਦੱਸਰ ਸਾਹਿਬ, 6472903773, 6472903773, ਇੰਸ਼ੋਰੈਂਸ ਦੇ ਕਾਫੀ ਵਧੀਆ ਤੁਹਾਨੂੰ ਗਾਈਡੈਂਸ ਦੇ ਸਕਦੇ ਨੇ ਜੀ, ਆਲ ਸਟੇਟ ਦੇ ਨਾਲ ਕੰਮ ਕਰਦੇ ਨੇ, ਐਂਡ ਦੇ ਸਲੋਗਨ ਇਜ ਦੈਟ ਯੂ ਆਰ ਇਨ ਗੁੱਡ ਹੈਂਡਸ, ਐਂਡ ਇਫ ਯੂ ਕੈਨ ਟ੍ਰਾਈ ਐਂਡ ਕਾਲ ਹਿਮ ਅਪ ਐਟ 6472903773, ਐਂਡ ਇਫ ਯੂ ਓਨ 2 ਕਾਰਸ ਐਂਡ 1 ਹੋਮ, ਯੂ ਕੈਨ ਪ੍ਰੋਬਬਲੀ ਗੈਟ, ਜੇ ਤੁਹਾਨੂੰ 2 ਕਾਰਾਂ ਤੇ 1 ਘਰ ਹੋਣ ਦੀ ਸੂਰਤ ਵਿੱਚ, ਤੁਸੀਂ $1,775 ਦੀ ਪ੍ਰੀਮੀਅਮ ਦੇ ਰਿਬੇਟ ਵੀ ਇਹਨਾਂ ਤੋਂ ਹਾਸਲ ਕਰ ਸਕਦੇ ਹੋ। ਸੋ ਬੈਟਰ ਹੋਏਗਾ ਤੁਸੀਂ ਇਹਨਾਂ ਨੂੰ ਕਾਲ ਕਰ ਲਓ, 6472903773। ਇਸ ਦੇ ਨਾਲ ਮੈਨੂੰ ਇਜਾਜ਼ਤ ਦਿਓ, ਧੰਨਵਾਦ, ਕੱਲ ਦੁਬਾਰਾ 7 ਤੋਂ 9 ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਹੈਵ ਅ ਵੰਡਰਫੁਲ ਡੇ, ਥੈਂਕ ਯੂ।
770 AM ਤੁਸੀਂ ਸੁਣ ਰਹੇ ਹੋ ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ। ਆਓ ਇੱਕ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਕੁਝ ਲੋਕਾਂ ਨੇ ਦੀਵਾਲੀ ਧੂਮ ਧਾਮ ਦੇ ਨਾਲ ਤੇ ਕੁਝ ਨੇ ਧੂੰਆਂ ਧਾਰ ਤਰੀਕੇ ਦੇ ਨਾਲ ਮਨਾਈ। ਮਿਡ ਟਾਊਨ ਟੋਰਾਂਟੋ ਦੇ ਵਿਚ ਡੰਪ ਟਰੱਕ ਵੱਲੋਂ ਟੱਕਰ ਮਾਰੇ ਜਾਣ ਦੇ ਨਾਲ ਇੱਕ ਵਿਅਕਤੀ ਦੀ ਹੋਈ ਮੌਤ। ਮਿਸੀਸਾਗਾ ਨੇ ਜੁਰਮਾਨੇ ਦੀ ਘੋਸ਼ਣਾ ਕਰਨ ਦੇ ਬਾਵਜੂਦ ਵੀ 100 ਪਟਾਕਿਆਂ ਦੀਆਂ ਸ਼ਿਕਾਇਤਾਂ ਦਰਜ ਕੀਤੀਆਂ। ਵਾਲਟਰੂ ਖੇਤਰ ਦੇ ਵਿਚ ਪੁਲਿਸ ਨੇ ਕ੍ਰਿਸਮਸ ਮਾਰਕੀਟ ਦੀ ਧੋਖਾਧੜੀ ਦੇ ਵਿਚ ਕੁਝ ਕੀਤੀਆਂ ਗ੍ਰਿਫ਼ਤਾਰੀਆਂ। ਹੁਣ ਖਬਰਾਂ ਵਿਸਥਾਰ ਨਾਲ। ਮਿਸੀਸਾਗਾ ਸ਼ਹਿਰ ਦੇ ਵਿਚ ਗੈਰ ਕਾਨੂੰਨੀ ਤੌਰ ਤੇ ਪਟਾਕੇ ਚਲਾਉਣ ਦੇ ਲਈ ਜੁਰਮਾਨੇ ਲਗਾਉਣ ਦੀ ਘੋਸ਼ਣਾ ਕਰਨ ਦੇ ਬਾਵਜੂਦ ਵੀ 100 ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ ਨੇ। ਸੋਮਵਾਰ ਨੂੰ ਇਕ ਈਮੇਲ ਦੇ ਬਿਆਨ ਦੇ ਵਿਚ ਕਿਹਾ ਗਿਆ ਹੈ ਕਿ ਸ਼ਹਿਰ ਦੇ ਵਿਚ ਪਟਾਕਿਆਂ ਨਾਲ ਸੰਬੰਧਿਤ 97 ਸੇਵਾ ਬੇਨਤੀਆਂ ਪ੍ਰਾਪਤ ਹੋਈਆਂ ਨੇ, ਜਿਸ ਵਿਚ 311 ਉਪ ਕਾਨੂੰਨ ਲਾਗੂ ਕਰਨ ਤੇ ਕਾਰਪੋਰੇਟ ਸੁਰੱਖਿਆ ਤੇ ਐਮਰਜੈਂਸੀ ਸੇਵਾਵਾਂ ਵੀ ਜਿਸ ਵਿਚ ਸ਼ਾਮਲ ਨੇ। ਪੀਲ ਰੀਜਨਲ ਪੁਲਿਸ ਦਾ ਕਹਿਣਾ ਕਿ ਮਿਸੀਸਾਗਾ ਦੇ ਵਿਚ 13 ਸਾਲ ਦੇ ਲੜਕੇ ਨੂੰ ਕੁੱਤਿਆਂ ਦੇ ਵੱਲੋਂ ਕੱਟਣ ਤੋਂ ਬਾਅਦ ਇਕ ਔਰਤ ਉਤੇ ਦੋਸ਼ ਲਗਾਇਆ ਗਿਆ ਤੇ ਉਸ ਔਰਤ ਦੀ ਹੁਣ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਐਤਵਾਰ ਦੁਪਹਿਰ 2:15 ਤੋਂ ਪਹਿਲਾਂ ਰਸਬਨ ਰੋਡ ਈਸਟ ਤੇ ਸੈਂਟਰਲ ਪਾਕਵੇ ਈਸਟ ਏਰੀਏ ਦੇ ਵਿਚ ਇਕ ਘਟਨਾ ਵਾਪਰੀ, ਜਿਸ ਵਿਚ ਪੁਲਿਸ ਨੂੰ ਕਾਲ ਮਿਲੀ ਸੀ ਕਿ 2 ਵੱਡੇ ਕੁੱਤਿਆਂ ਦੇ ਵੱਲੋਂ ਰੈਜ਼ੀਡੈਂਸ਼ੀਅਲ ਏਰੀਏ ਦੇ ਬਾਹਰ ਇਕ ਲੜਕੇ ਦੇ ਉਤੇ ਹਮਲਾ ਕੀਤਾ ਗਿਆ। ਪੁਲਿਸ ਨੇ ਦਸਿਆ ਕਿ ਲੜਕੇ ਨੂੰ ਇਲਾਜ ਦੇ ਲਈ ਟਰਾਮਾ ਸੈਂਟਰ ਲਿਜਾਇਆ ਗਿਆ, ਫਿਲਹਾਲ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਸੋਮਵਾਰ ਨੂੰ ਇਕ ਨਿਊਜ਼ ਰਿਲੀਜ਼ ਦੇ ਵਿਚ ਦਸਿਆ ਗਿਆ ਕਿ ਕੁੱਤਿਆਂ ਦੇ ਮਾਲਕ ਮਿਸੀਸਾਗਾ ਦੀ ਇਕ 37 ਸਾਲਾ ਔਰਤ ਹੈ, ਜਿਸ ਦੀ ਹਜੇ ਤੱਕ ਪਹਿਚਾਣ ਨਹੀਂ ਹੋਈ ਹੈ। ਇਸ ਅਪਰਾਧਿਕ ਲਾਪਰਵਾਹੀ ਦੇ ਕਾਰਨ ਜੋ ਲੋਕਾਂ ਦਾ ਨੁਕਸਾਨ ਹੋਇਆ, ਉਸ ਨੁਕਸਾਨ ਨੂੰ ਧਿਆਨ ਚ ਰੱਖਦਿਆਂ ਹੋਇਆਂ ਪੁਲਿਸ ਦੇ ਵੱਲੋਂ ਔਰਤ ਉਤੇ ਕਈ ਦੋਸ਼ ਲਗਾਏ ਗਏ ਨੇ। ਵਾਲਟਰੂ ਏਰੀਏ ਦੇ ਵਿਚ ਪੁਲਿਸ ਨੇ ਇਕ ਕ੍ਰਿਸਮਸ ਮਾਰਕੀਟ ਦੇ ਵਿਕਰੇਤਾਵਾਂ ਦੇ ਦੁਆਰਾ ਧੋਖਾਧੜੀ ਦੇ ਲਈ ਕਈ ਰਿਪੋਰਟਾਂ ਦੇਣ ਤੋਂ ਬਾਅਦ ਇਕ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਸ ਉਤੇ ਹੁਣ ਚਾਰਜ ਕੀਤਾ। ਪੁਲਿਸ ਦਾ ਕਹਿਣਾ ਹੈ ਕਿ 27 ਅਕਤੂਬਰ ਤੋਂ 10 ਨਵੰਬਰ ਦੇ ਵਿਚਕਾਰ ਉਨ੍ਹਾਂ ਨੂੰ ਇਟਸ ਕ੍ਰਿਸਮਸ ਮਾਰਕੀਟ ਇਵੈਂਟ ਵਿਚ ਵਿਕਰੇਤਾਵਾਂ ਤੋਂ ਧੋਖਾਧੜੀ ਦੀਆਂ 55 ਰਿਪੋਰਟਾਂ ਪ੍ਰਾਪਤ ਹੋਈਆਂ ਸੀ, ਜੋ ਕਿ ਇਸ ਪਿਛਲੇ ਹਫ਼ਤੇ ਦੇ ਅੰਤ ਵਿਚ ਯੋਜਨਾਬੱਧ ਵੀ ਕੀਤੀਆਂ ਗਈਆਂ। ਵਾਲਟਰੂ ਏਰੀਆ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਕ੍ਰਿਸਮਸ ਸ਼ੌਪਲੂਜ਼ਾ, ਗ੍ਰੋਵਿਨ ਬਾਈਟਸ, ਜੋ ਕਿ 19 ਨਵੰਬਰ ਨੂੰ ਨਿਯਮਿਤ ਕੀਤੇ ਗਏ ਸਨ, ਇਕ ਦੂਜੇ ਸਮਾਗਮ ਦੇ ਵਿਕਰੇਤਾਵਾਂ ਤੇ ਧੋਖਾਧੜੀ ਦੀਆਂ ਰਿਪੋਰਟਾਂ ਲਗਾਤਾਰ ਮਿਲ ਰਹੀਆਂ ਸਨ। ਨੌਰਵਲ ਮੋਰਿਸੀਓ ਕਲਾ ਧੋਖਾਧੜੀ ਦੀ ਜਾਂਚ ਦੇ ਵਿਚ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ। ਪੁਲਿਸ ਦਾ ਕਹਿਣਾ ਕਿ ਉਨ੍ਹਾਂ ਨੇ ਐਤਵਾਰ ਨੂੰ ਕੈਂਬਰਿਜ, ਓਨਟਾਰੀਓ ਦੇ ਇਕ 52 ਸਾਲਾ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਉਸ ਉਤੇ $5,000 ਤੋਂ ਵੀ ਵੱਧ ਦੀ ਧੋਖਾਧੜੀ ਦਾ ਦੋਸ਼ ਲਗਾਇਆ। ਮਿਡ ਟਾਊਨ ਟੋਰਾਂਟੋ ਦੇ ਵਿਚ ਇਕ ਮਸ਼ਹੂਰ ਰੋਡ ਨੂੰ ਪਾਰ ਕਰਨ ਸਮੇਂ ਡੰਪ ਟਰੱਕ ਦੇ ਵੱਲੋਂ ਟੱਕਰ ਮਾਰੇ ਜਾਣ ਦੇ ਕਾਰਨ ਇਕ 53 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਡਫਰਨ ਸਟਰੀਟ ਤੇ ਇੰਗਲਿੰਟਨ ਐਵਨਿਊ ਵੈਸਟ ਉਤੇ ਸਵੇਰੇ 10:30 ਤੋਂ ਬਾਅਦ ਇਸ ਹਾਦਸੇ ਦੀ ਜਾਣਕਾਰੀ ਮਿਲਣ ਤੇ ਪੁਲਿਸ ਪਹੁੰਚੀ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦਸਿਆ ਗਿਆ ਹੈ ਕਿ ਇਕ ਡੰਪ ਟਰੱਕ ਡਫਰਨ ਉਤੇ ਸਾਊਥ ਵੱਲ ਮੁੜਨ ਦੇ ਲਈ ਐਗਲਿੰਟਨ ਦੇ ਵੈਸਟ ਵਾਲੇ ਪਾਸਿਓਂ ਖੱਬਾ ਮੋੜ ਕੱਟ ਰਿਹਾ ਸੀ, ਜਦੋਂ ਇਕ ਰਾਹਗੀਰ ਦੇ ਨਾਲ ਇਹ ਟਕਰਾ ਗਿਆ। ਇਕ ਘਟਨਾ ਦੇ ਵਿਚ ਰਾਹਗੀਰ ਗੰਭੀਰ ਜ਼ਖਮੀ ਹੋਇਆ। ਪੈਰਾਮੈਡਿਕਸ ਦਸਿਆ ਕਿ ਸੋਮਵਾਰ ਸਵੇਰੇ ਇਕ ਵਿਅਕਤੀ ਨੂੰ ਟਰਾਮਾ ਸੈਂਟਰ ਲੈ ਕੇ ਗਏ ਤੇ ਉਸਦੇ ਕਾਫੀ ਸੱਟਾਂ ਲੱਗੀਆਂ ਹੋਈਆਂ ਸਨ। ਉਸਦੀ ਹਾਲਤ ਹੁਣ ਨਾਜ਼ੁਕ ਦੱਸੀ ਜਾ ਰਹੀ ਹੈ। ਟਰਾਮਾ ਸੈਂਟਰ ਦੇ ਵਿਚ ਦਾਖਲ ਇਹ ਰਾਹਗੀਰ ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ਹੋਇਆਂ ਦਮ ਤੋੜ ਗਿਆ। ਪੁਲਿਸ ਨੇ ਦਸਿਆ ਕਿ ਹਾਦਸੇ ਤੋਂ ਬਾਅਦ ਡੰਪ ਟਰੱਕ ਦਾ ਡਰਾਈਵਰ ਮੌਕੇ ਉਤੇ ਮੌਜੂਦ ਰਿਹਾ। ਪੁਲਿਸ ਨੇ ਵੀ ਦਸਿਆ ਕਿ ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਕਿਸ ਤਰ੍ਹਾਂ ਦੇ ਚਾਰਜਿਸ ਲਗਾਏ ਜਾਣਗੇ ਜਾਂ ਨਹੀਂ। ਹਾਲਟਨ ਡਿਵੀਜ਼ਨ ਪੁਲਿਸ ਦੇ ਵੱਲੋਂ ਇੱਕ ਫਰਾਡ ਲੋਕਾਂ ਦੇ ਕਿਹੋ ਜਿਹੇ ਗਰੁੱਪ ਨੂੰ ਹੁਣ ਕਾਬੂ ਕੀਤਾ ਗਿਆ ਜਿਹੜਾ ਕਿ ਲਗਜ਼ਰੀ ਗੱਡੀਆਂ ਦੇ ਰਿਟੇਲਰਸ ਦਾ ਨੁਮਾਇੰਦਾ ਬਣ ਕੇ ਲੈਂਬਰਗਿਨੀ, ਫਰਾਰੀ ਤੇ 1.6 million dollars ਦੀਆਂ ਹੋਰ ਗੱਡੀਆਂ ਚੋਰੀ ਕਰ ਚੁੱਕਿਆ। ਪੁਲਿਸ ਨੇ 2023 ਦੀਆਂ ਗਰਮੀਆਂ ਦੇ ਵਿਚ ਪ੍ਰੋਜੈਕਟ ਲਗਜ਼ ਸ਼ੁਰੂ ਕੀਤਾ ਸੀ। ਇਹ ਉਦੋਂ ਸ਼ੁਰੂ ਹੋਇਆ ਸੀ ਜਦੋਂ ਕੁਝ ਮਸ਼ਕੂਕਾਂ ਦੇ ਵੱਲੋਂ ਗ੍ਰੇਟਰ ਟੋਰੋਂਟੋ ਏਰੀਏ ਦੀਆਂ ਕਈ ਡੀਲਰਸ਼ਿਪਸ ਉਤੇ ਜਾ ਕੇ ਧੋਖੇ ਨਾਲ ਕਈ ਲਗਜ਼ਰੀ ਗੱਡੀਆਂ ਹਾਸਲ ਕਰ ਲਈਆਂ ਗਈਆਂ। ਪੁਲਿਸ ਨੇ ਦਸਿਆ ਕਿ ਡੀਲਰਸ਼ਿਪ ਦੇ ਕੋਲ ਜਾਅਲੀ ਦਸਤਾਵੇਜ਼ ਜਮ੍ਹਾਂ ਕਰਵਾਉਣ ਤੋਂ ਬਾਅਦ ਉਹ ਇਨ੍ਹਾਂ ਲਗਜ਼ਰੀ ਗੱਡੀਆਂ ਨੂੰ ਆਪਣੇ ਨਾਲ ਲੈ ਜਾਂਦੇ ਸਨ। US ਹੋਮਲੈਂਡ ਸਿਕਿਉਰਿਟੀ ਦੇ ਨਾਲ ਨਾਲ ਟੋਰੋਂਟੋ ਪੁਲਿਸ, OPP, ਅਮਰੀਕੀ ਪੁਲਿਸ ਫੋਰਸਿਸ ਤੇ FBI ਦੀ ਮਦਦ ਦੇ ਨਾਲ ਕਈ ਗੱਡੀਆਂ ਨੂੰ ਬਰਾਮਦ ਵੀ ਕਰ ਲਿਆ ਗਿਆ। ਉਧਰ ਗਰਮਖਿਆਲੀ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਦੇ ਮਾਮਲੇ ਦੇ ਵਿਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ ਦੁਹਰਾਉਂਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਨਵੀਂ ਦਿੱਲੀ ਨੇ 40 ਡਿਪਲੋਮੈਟਾਂ ਨੂੰ ਮੁਲਕ ਚੋਂ ਬਾਹਰ ਕੱਢ ਕੇ ਵਿਯਨਾ ਸੰਧੀ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕੈਨੇਡਾ ਜਦੋਂ ਭਾਰਤ ਅਤੇ ਹੋਰ ਮੁਲਕਾਂ ਨਾਲ ਹੱਤਿਆ ਦੀ ਗੁੱਥੀ ਸੁਲਝਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਸੀ ਤਾਂ ਕੂਟਨੀਤਿਕ ਪੱਧਰ ਤੇ ਅਜਿਹਾ ਕਦਮ ਉਠਾਉਣਾ ਗਲਤ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਵੱਡੇ ਮੁਲਕ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰ ਸਕਦੇ ਨੇ ਤਾਂ ਇਸ ਨਾਲ ਦੁਨੀਆਂ ਦੇ ਹੋਰ ਮੁਲਕਾਂ ਦੇ ਲਈ ਵਧੇਰੇ ਖਤਰਾ ਪੈਦਾ ਹੋ ਜਾਵੇਗਾ। ਉਂਝ ਉਨ੍ਹਾਂ ਨੇ ਕਿਹਾ ਕਿ ਕੈਨੇਡਾ ਦਾ ਭਾਰਤ ਦੇ ਵਿਚ ਕੋਈ ਝਗੜਾ ਨਹੀਂ ਹੈ, ਉਹ ਸਾਰੂ ਢੰਗ ਦੇ ਨਾਲ ਕੰਮ ਕਰਨਾ ਚਾਹੁੰਦੇ ਨੇ। ਆਟਵਾ ਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਭਾਰਤ ਸਰਕਾਰ ਦੇ ਏਜੰਟ ਕੈਨੇਡੀਅਨ ਨਾਗਰਿਕ ਦੀ ਕੈਨੇਡਾ ਦੀ ਧਰਤੀ ਤੇ ਹੱਤਿਆ ਵਿਚ ਸ਼ਾਮਲ ਹਨ ਤਾਂ ਉਨ੍ਹਾਂ ਨੇ ਭਾਰਤ ਦੇ ਕੋਲ ਪਹੁੰਚ ਕਰਕੇ ਇਸ ਮਾਮਲੇ ਦੀ ਤਹਿ ਤੱਕ ਜਾਣ ਦੇ ਲਈ ਰਲ ਕੇ ਕੰਮ ਕਰਨ ਦੇ ਲਈ ਕਿਹਾ ਸੀ। ਉਨ੍ਹਾਂ ਨੇ ਕਿਹਾ ਕੈਨੇਡਾ ਨੇ ਆਪਣੇ ਅਮਰੀਕਾ ਵਰਗੇ ਭਾਈਵਾਲਾਂ ਅਤੇ ਹੋਰ ਕੋਲ ਵੀ ਪਹੁੰਚ ਬਣਾਈ ਤਾਂ ਜੋ ਕੌਮਾਂਤਰੀ ਕਾਨੂੰਨ ਦੀ ਗੰਭੀਰ ਉਲੰਘਣਾ ਦੇ ਮਾਮਲੇ ਦੀ ਤਹਿਕੀਕਾਤ ਕੀਤੀ ਜਾ ਸਕੇ। ਟਰੂਡੋ ਨੇ ਕਿਹਾ ਅਸੀਂ ਇਸ ਮਾਮਲੇ ਨੂੰ ਪੂਰੀ ਗੰਭੀਰਤਾ ਦੇ ਨਾਲ ਲੈ ਰਹੇ ਹਾਂ। ਅਸੀਂ ਆਪਣੇ ਸਾਰੇ ਭਾਈਵਾਲਾਂ ਦੇ ਨਾਲ ਕੰਮ ਕਰਨਾ ਜਾਰੀ ਰੱਖਾਂਗੇ ਕਿਉਂਕਿ ਜਾਂਚ ਏਜੰਸੀਆਂ ਆਪਣਾ ਕੰਮ ਕਰ ਰਹੀਆਂ ਨੇ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇੱਕ ਵਾਰ ਤੋਂ ਫੇਰ ਸੁਣ ਲਓ। ਕੁਝ ਲੋਕਾਂ ਨੇ ਦੀਵਾਲੀ ਧੂਮ ਧਾਮ ਦੇ ਨਾਲ ਤੇ ਕੁਝ ਨੇ ਧੂੰਆਂ ਧਾਰ ਤਰੀਕੇ ਦੇ ਨਾਲ ਮਨਾਈ। ਮਿਡ ਟਾਊਨ ਟੋਰੋਂਟੋ ਦੇ ਵਿਚ ਡੰਪ ਟਰੱਕ ਵੱਲੋਂ ਟੱਕਰ ਮਾਰੇ ਜਾਣ ਦੇ ਨਾਲ ਇੱਕ ਵਿਅਕਤੀ ਦੀ ਹੋਈ ਮੌਤ। ਮਿਸੀਸਾਗਾ ਨੇ ਜੁਰਮਾਨੇ ਦੀ ਘੋਸ਼ਣਾ ਕਰਨ ਦੇ ਬਾਵਜੂਦ ਵੀ 100 ਪਟਾਕਿਆਂ ਦੀਆਂ ਸ਼ਿਕਾਇਤਾਂ ਦਰਜ ਕੀਤੀਆਂ।
The views expressed on the preceding program may not necessarily be those of the owner or management of WTOR radio station.
Cricket World Cup semi-final and final live at 7:70 a.m.
Coverage of knockout games with the cricket panelists and experts.
Pakistani Test cricketer Sikandar Bakht honge hamare saath.
Semi-final coverage Thursday, November 16th.
And final on Monday, November the 20th.
Tune in Radio 770 AM and eAwaz TV
6478724900. Listen and watch online www.eawaz.com.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
सिटी ऑफ ब्रैम्पटन के साथ हॉलीडे सीजन मनाएं और 17 और 18 नवंबर को विंटर लाइट फेस्टिवल को जरूर देखें, जिसे फील गेट डेवलपमेंट्स ने पेश किया है। एंजॉय अ वीकेंड ऑफ फ्री फैमिली फ्रेंडली एक्टिविटीज जिसमें स्टेज परफॉर्मेंसेज, अम्यूजमेंट राइड्स, हॉलीडे मार्केट्स और एनुअल ट्री लाइटिंग सेरेमनी। एंड ऑफ कोर्स से हेलो टू सेंटा हिमसेल्फ एट द ब्रैम्पटन सेंटा क्लॉस परेड। और हाँ, एक अनरैप टॉय डोनेट करने पर फ्राइडे को एडमिशन बिल्कुल फ्री। विजिट brampton.ca/winterlights फॉर फुल लिस्ट ऑफ इवेंट्स।
ਲੋਜੀ ਸਟੇਸ਼ਨ ਸਾਈਡ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨ ਟਾਊਨ ਵਿਚ ਤੁਹਾਡੀ ਵੱਖਰੀ ਰਿਹਾਇਸ਼, ਜਿਹੜੀ ਸ਼ੁਰੂ ਹੁੰਦੀ ਹੈ 487,990 dollars ਚ ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਥਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਲਾਂ ਤੱਕ ਪਹੁੰਚਾਏਗਾ। GTA ਦੇ ਉਜਵਲੇ ਭਵਿਸ਼ ਵਿਚ ਅੱਜ ਨਿਵੇਸ਼ ਕਰੋ। ਸਟੇਸ਼ਨ ਸਾਈਟ ਡੋਟ ਸੀ ਰਜਿਸਟਰ ਕਰੋ।
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ 7 ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल